ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ
ਪੰਕਜ ਬੰਦਨ ਪਾਦ ਪੰਕਜ ਬੰਦਨ
ਸਿਮਰੰਗਦ
ਦੁਖ ਨਿਕੰਦਨ
ਸ੍ਰੀ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ
ਵਿਘਨਨ ਕੇ ਨਾਸ਼ਕ
ਵਿਘਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ
ਨਮੋ ਕਰ ਜੋਰੀ
ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਬ ਸ੍ਰੀ ਰਾਮਦਾਸ ਦੋਏ ਪਾਤੀ ਤਰ ਕਰ ਬਾਚੀ ਹਿਤ ਕਰ ਸਾਤੀ ਪ੍ਰੇਮ ਵਿਸਾਲ ਦਰਸ਼ਕੋ ਕਾਰਨ ਬਣੀ ਤੁਕਾਂ ਵੱਢ ਹੀ ਸ਼ੁਭ ਚਾਰਨ ਤਬ ਸ੍ਰੀ ਰਾਮਦਾਸ ਦੋਏ ਪਾਤੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਚਵਰ ਛਤਰ ਤੱਕ ਦੇ ਮਾਲਕ ਮਿਹਰਾਂ ਜੀ ਦੇ ਸਾਈਂ ਜੀ ਦੀ ਅਪਾਰ ਕਿਰਪਾਲਤਾ ਹੋਈ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਮਹਾਰਾਜ ਜੀ ਦੀ ਕਲਿਆਣਕਾਰੀ ਗੋਦ ਅੰਦਰ ਸੱਜ ਕੇ ਆਪ ਵਡਭਾਗੀ ਜਨਾਂ ਨੇ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਜੀ ਉਪਰੰਤ ਰੋਜ਼ ਆਪਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਵਿਚਾਰਦੇ ਹਾਂ ਕਿਵੇਂ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜੀਵਾਂ ਦੀ ਕਲਿਆਣ ਕੀਤੀ ਸਾਡੇ ਭਲੇ ਵਾਸਤੇ ਕਿਸ ਸਮੇਂ ਤੇ ਕੀ ਉਪਦੇਸ਼ ਦਿੱਤੇ ਮਹਾਰਾਜ ਜੀ ਨੇ ਸੋ ਇਹ ਸਤਿਗੁਰੂ ਜੀ ਦੇ ਕੌਤਕਾਂ ਦੀ ਕਥਾ ਆਪਾਂ ਰੋਜ਼ ਸਰਵਣ ਕਰਦੇ ਹਾਂ ਜੀ ਜੋ ਕੱਲ੍ਹ ਆਪਾਂ ਪ੍ਰਸੰਗ ਵਿਚਾਰਿਆ ਸੀ ਇਸ ਵਿੱਚ ਖੂਹ ਤੇ ਇਸ਼ਨਾਨ ਕਰਦੇ ਹੋਏ ਪ੍ਰਿਥੀ ਚੰਦ ਨੂੰ ਬੁਲਾ ਲਿਆ ਮਹਾਰਾਜ ਜੀ ਨੇ ਤਿੰਨ ਵਾਰ ਮੌਕਾ ਦਿੱਤਾ ਉਹ ਕਿੱਥੇ ਰੱਖੀਆਂ ਤੂੰ ਪੱਤਰਕਾਵਾਂ ਚਿੱਠੀਆਂ ਦੇ ਦੇ ਭਾਈ ਤਿੰਨੇ ਵਾਰ ਹੀ ਮੁੱਕਰ ਗਿਆ ਬਲਕਿ ਮਹਾਰਾਜ ਜੀ ਦੇ ਚਰਨਾਂ ਦੀ ਸਹੁੰ ਖਾ ਗਿਆ ਕਸਮ ਖਾ ਲਈ ਨਹੀਂ ਜੀ ਮੈਨੂੰ ਪਤਾ ਹੀ ਨਹੀਂ ਫਿਰ ਮਹਾਰਾਜ ਜੀ ਕਿਉਂਕਿ ਜਾਣੀ ਜਾਣ ਨੇ ਅੰਤਰਜਾਮੀ ਨੇ ਮਾਲਕ ਨੇ ਸਤਿਗੁਰੂ ਜੀ ਨੇ ਸਿੱਖ ਭੇਜ ਕੇ ਉਹਦੇ ਘਰੋਂ ਜਾਮਾ ਮੰਗਵਾਇਆ ਉਹਦੀ ਜੇਬ ਵਿੱਚੋਂ ਚਿੱਠੀਆਂ ਨਿਕਲ ਆਈਆਂ ਬਹੁਤ ਸ਼ਰਮਿੰਦਾ ਹੋਇਆ ਮਹਾਰਾਜ ਜੀ ਨੇ ਆਖਿਆ ਠੀਕ ਹੈ ਹੁਣ ਅਸੀਂ ਤੈਨੂੰ ਤਿਆਗ ਦਿੱਤਾ ਹੁਣ ਤੇਰੀ ਸੰਤਾਨ ਗੁਰੂ ਘਰ ਦੇ ਸਿੱਖਾਂ ਦੀ ਸੇਵਾ ਕਰੇਗੀ ਤੇ ਰਲ ਸਕੇਗੀ ਸੰਗਤ ਵਿੱਚ ਨਹੀਂ ਤੇ ਨਹੀਂ ਚੁੱਪ ਕਰਕੇ ਸਿਰ ਨੀਵਾਂ ਕਰਕੇ ਬੈਠਾ ਰਿਹਾ ਬਾਬਾ ਬੁੱਢਾ ਜੀ ਨੇ ਵੀ ਕੁਝ ਬਚਨ ਕੀਤੇ ਉਸ ਵੇਲੇ ਵੀ ਦੇਖੋ ਜੀ ਕਿੰਨੀ ਇਹਦੀ ਮੂੜ ਮੱਤ ਹੈ ਵਾਰ ਵਾਰ ਅੜੀ ਕਰਕੇ ਆਪ ਜੀ ਦੇ ਸਾਹਮਣੇ ਬੋਲਦਾ ਸੀ ਉੱਚੀ, ਕਿੰਨੇ ਮੌਕੇ ਦਿੱਤੇ ਪਰ ਇਹ ਨਿਮਰਤਾ ਧਾਰਨ ਨਹੀਂ ਕਰ ਸਕਿਆ। ਸੰਗਤਾਂ ਵੀ ਬੜੀਆਂ ਹੈਰਾਨ ਹੋਈਆਂ ਵੀ ਮਹਾਰਾਜ ਜੀ ਦਾ ਸਾਹਿਬਜ਼ਾਦਾ ਅਤੇ ਇੰਨਾ ਸੁਭਾਅ ਕੌੜਾ, ਇੰਨੀ ਈਰਖਾ, ਇੰਨਾ ਛਲ, ਇੰਨਾ ਕਪਟ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹ ਜਿਹੜੀ ਚਿੱਠੀ ਪੰਜਵੇਂ ਪਾਤਸ਼ਾਹ ਜੀ ਵਾਲੀ ਤੀਸਰੀ ਪੱਤਰਿਕਾ ਸੀ ਉਹ ਮਹਾਰਾਜ ਜੀ ਦੇ ਕੋਲ ਹੈ। ਦੂਸਰੀਆਂ ਪੱਤਰਿਕਾਵਾਂ ਵੀ ਸੱਚੇ ਪਾਤਸ਼ਾਹ ਜੀ ਮੰਗਵਾਉਣਗੇ ਸੰਗਤ ਵਿੱਚ। ਇੱਥੋਂ ਤੱਕ ਆਪਾਂ ਕੱਲ੍ਹ ਵਿਚਾਰਿਆ ਸੀ ਸੱਚੇ ਪਾਤਸ਼ਾਹ ਜੀ ਦਾ ਜੀਵਨ। ਆਓ ਮਹਾਰਾਜ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ, ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਇਤਿਹਾਸ ਆਪਾਂ ਸਰਵਣ ਕਰਨਾ ਹੈ, ਕਿਉਂਕਿ ਇਤਿਹਾਸ ਦੀ ਕਥਾ, ਗੁਰਬਾਣੀ ਦੀ ਕਥਾ ਦਾ ਆਪੋ ਵਿੱਚ ਦੀ ਊ ਸੁਮੇਲ ਹੈ, ਜਿਵੇਂ ਆਤਮਾ ਦਾ ਅਤੇ ਸਰੀਰ ਦਾ, ਜਿਵੇਂ ਨੌ ਮਾਸ ਦਾ ਆਪਣੇ ਪਿੰਡਾਂ ਵਿੱਚ ਕਹਿੰਦੇ ਹੁੰਦੇ, ਇਵੇਂ ਗੁਰਮੁਖੋ ਇਹ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ, ਜੋ ਇਤਿਹਾਸਕ ਘਟਨਾਵਾਂ ਅਤੇ ਗੁਰੂ ਸਾਹਿਬ ਜੀ ਦੇ ਹਿਰਦੇ ਵਿੱਚੋਂ ਪ੍ਰਗਟ ਹੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਕਾਲੀ ਬਾਣੀ, ਬ੍ਰਹਮ ਗਿਆਨ, ਦੋਨੋਂ ਪੈਰਲਰ ਹੀ ਚੱਲਦੇ ਨੇ। ਇਤਿਹਾਸ ਦਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਔਰ ਗੁਰਬਾਣੀ ਦਾ ਵੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਵਿਸ਼ੇਸ਼ ਕਿਰਪਾ ਕੀਤੀ ਆਪਣੇ ਉੱਪਰ, ਇਸ ਭਾਗਾ ਸਮਾਂ ਆਪਾਂ ਨੂੰ ਬਖਸ਼ਿਆ ਜੀ। ਆਓ ਮਹਾਰਾਜ ਜੀ ਤੋਂ ਅਸੀਸ ਪ੍ਰਾਪਤ ਕਰੀਏ, ਫਿਰ ਕਥਾ ਸਰਵਣ ਕਰੀਏ ਜੀ। ਪ੍ਰੇਮ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਸ੍ਰੀ ਰਾਮਦਾਸ ਦੋਏ ਪਾਤੀ।
ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਦੋਵੇਂ ਪੱਤਰਿਕਾਵਾਂ ਜਿਹੜੀਆਂ ਜੇਬ ਵਿੱਚੋਂ ਕੱਢੀਆਂ ਮੰਗਾ ਲਈਆਂ ਮਹਾਰਾਜ ਜੀ ਨੇ, ਉਹਦੇ ਜਾਮੇ ਦੀ ਜੇਬ ਵਿੱਚੋਂ ਹੀ ਉਹਦੇ ਕੋਲੋਂ ਕਢਵਾਈਆਂ, ਉਹ ਪਹਿਲੀ ਮਹਾਰਾਜ ਜੀ ਕੋਲੇ ਪਹਿਲਾਂ ਹੀ ਆਈ ਹੋਈ ਹੈ ਜੀ।
ਧਾਰ ਕਰ ਬਾਚੀ ਹਿਤ ਕਰ ਥਾਤੀ।
ਮਹਾਰਾਜ ਜੀ ਨੇ ਧਾਰ ਕਰ ਦਾ ਮਤਲਬ ਹੱਥ, ਹੱਥ ਉੱਪਰ ਰੱਖ ਕੇ ਦੋਨੋਂ ਪੱਤਰਿਕਾਵਾਂ ਚਿੱਠੀਆਂ ਖੋਲ ਕੇ ਵੇਖੀਆਂ, ਪੜ੍ਹੀਆਂ ਸਤਿਗੁਰੂ ਜੀ ਨੇ।
ਪ੍ਰੇਮ ਵਿਸਾਲ ਦਰਸ਼ਕੋ ਕਾਰਨ,
ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਪ੍ਰੇਮ ਸੀ, ਦਰਸ਼ਨਾਂ ਦੇ ਕਾਰਨ ਕਰਕੇ ਬੇਨਤੀ ਕੀਤੀ ਸੀ ਔਰ ਬਹੁਤ ਪ੍ਰੇਮ ਵਿੱਚ ਭਿੱਜੀ ਹੋਈ ਬੇਨਤੀ ਕੀਤੀ ਉਸ ਪੌੜੀ ਵਿੱਚ।
ਬਣੀ ਤੁਕਾਂ ਬੜ ਹੀ ਸ਼ੁਭ ਚਾਰਨ,
ਬਹੁਤ ਹੀ ਸੁੰਦਰ ਤੁਕਾਂ ਉਚਾਰਨ ਕੀਤੀਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਹ ਜਿਹੜੀ ਪਹਿਲੀ ਚਿੱਠੀ ਜਿਸ ਉੱਪਰ ਇੱਕ ਅੰਕ ਪਾਇਆ ਸੀ ਉਹ ਸਤਿਗੁਰੂ ਜੀ ਨੇ ਪੜ੍ਹ ਕੇ ਦੇਖੀ।
ਅਤ ਪ੍ਰਸੰਨ ਔਰ ਪਾਠ ਕਰ ਪਏ।
ਫਿਰ ਜਦੋਂ ਦੂਸਰੀ ਪੜ੍ਹੀ ਬਹੁਤ ਹੀ ਪ੍ਰਸੰਨ ਹੋਏ ਗੁਰੂ ਰਾਮਦਾਸ ਮਹਾਰਾਜ ਜੀ।
ਕੌਣ ਭਾਈ ਬਿਰਧ ਕੇ ਕਰ ਦੇ।
ਫਿਰ ਬਾਬਾ ਬੁੱਢਾ ਜੀ ਦੇ ਹੱਥ ਵਿੱਚ ਰੱਖ ਦਿੱਤੀਆਂ ਉਹ ਜਿਹੜੀਆਂ ਮਹਾਰਾਜ ਜੀ ਦੀਆਂ ਚਿੱਠੀਆਂ ਜਿਹੜੀਆਂ ਤਿੰਨੇ ਪੌੜੀਆਂ ਸਨ।
ਆਏ ਸਦਈ ਪਠ ਹੋ ਕੇ ਮਿਆ ਹੈ।
ਫਿਰ ਆਗਿਆ ਦਿੱਤੀ ਬਾਬਾ ਬੁੱਢਾ ਜੀ ਨੂੰ ਚੌਥੇ ਪਾਤਸ਼ਾਹ ਜੀ ਨੇ ਕਿ ਪੜ੍ਹ ਕੇ ਸਾਰੀ ਸੰਗਤ ਨੂੰ ਸੁਣਾਓ ਕੀ ਹੈ ਇਹਨਾਂ ਪੱਤਰਿਕਾਵਾਂ ਵਿੱਚ।
ਸਭ ਗੁਰ ਕੋ ਆਖਿਆ ਤੁਮਲ ਹੈ।
ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਕਿ ਬਾਬਾ ਬੁੱਢਾ ਜੀ ਤੁਸੀਂ ਗੁਰੂ ਸਾਹਿਬਾਂ ਦੇ ਨਾਲ ਰਹੇ ਜੇ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਸਾਡੇ ਤੱਕ ਤੁਹਾਨੂੰ ਗੁਰੂ ਘਰ ਦੇ ਆਸ਼ੇ ਦਾ ਚੰਗੀ ਤਰ੍ਹਾਂ ਪਤਾ ਹੈ ਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਹੈ, ਗੁਰੂ ਘਰ ਦੇ ਨਿਯਮ ਕੀ ਨੇ, ਤੁਸੀਂ ਬਹੁਤ ਨੇੜੇ ਹੋ ਕੇ ਦੇਖੇ ਨੇ, ਇਸ ਕਰਕੇ ਤੁਸੀਂ ਇਹ ਕਿਰਪਾ ਕਰੋ।
ਤਬ ਬੁੱਢੇ ਪੜ ਸਭਨ ਸੁਣਾਏ।
ਉਸ ਵੇਲੇ ਮਹਾਰਾਜ ਜੀ ਦਾ ਹੁਕਮ ਹੋਣ ਕਰਕੇ ਬਾਬਾ ਬੁੱਢਾ ਜੀ ਨੇ ਪੜ੍ਹ ਕੇ ਉਹ ਪੌੜੀਆਂ ਸਾਰੀ ਸੰਗਤ ਨੂੰ ਸੁਣਾਈਆਂ ਜੀ।
ਸੁੰਦਰ ਸ਼ਬਦ ਨਮੋ ਜੋ ਬਨਾਏ।
ਬਹੁਤ ਹੀ ਸੁੰਦਰ ਸ਼ਬਦ ਉਚਾਰਨ ਕੀਤੇ ਸਨ ਔਰ ਵਾਰ ਵਾਰ ਨਮਸਕਾਰਾਂ ਸਨ, ਅਰਦਾਸ ਸੀ, ਦਰਸ਼ਨਾਂ ਦੀ ਖਿੱਚ ਸੀ ਉਹਨਾਂ ਦੇ ਵਿੱਚ, ਪ੍ਰੇਮ ਦਾ ਹੀ ਅਸਲ ਵਿੱਚ ਉਹ ਮੁਜੱਸਮਾ ਸੀ ਤਿੰਨੇ ਪੌੜੀਆਂ।
ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤੁਰੇ ਕੀ ਨਿਆਈ, ਤ੍ਰਿਖਾ ਨ ਉਤਰੇ ਸਾਂਤ ਨ ਆਵੈ, ਬੈ ਦਰਸ਼ਨ ਸੰਤ ਪਿਆਰੇ ਜੀਉ, ਹਉ ਕੋਲੀ ਜੋ ਕੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਉ, ਰਹਾਉ ਤੇਰਾ ਮੁਖ ਸੁਹਾਵਾ ਜੀਉ, ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ, ਤਨ ਸੁਦੇਸ ਜਹਾਂ ਤੂੰ ਵਸਿਆ, ਮੇਰਾ ਸੱਜਣ ਮੀਤ ਮਰਾਰੇ ਜੀਉ, ਹਉ ਕੋਲੀ ਜੋ ਕੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਉ, ਰਹਾ ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਰ ਮਿਲੀਐ ਪ੍ਰਿਯ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਉ ਕੋਲੀ ਜੋ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਉ।
ਇਹ ਤਿੰਨ ਪੌੜੀਆਂ ਸਨ ਸਾਧ ਸੰਗਤ ਜਿਹੜੀਆਂ ਬਾਬਾ ਬੁੱਢਾ ਜੀ ਨੇ ਸਾਰੀ ਸੰਗਤ ਨੂੰ ਪੜ੍ਹ ਕੇ ਸੁਣਾਈਆਂ, ਜਿਸ ਵਿੱਚ ਪਹਿਲੀ ਪੌੜੀ ਵਿੱਚ ਸਿਧਾਂਤ ਸੀ ਮਹਾਰਾਜ ਮੇਰਾ ਮਨ ਆਪ ਜੀ ਦੇ ਦਰਸ਼ਨਾਂ ਨੂੰ ਤਰਸਦਾ ਪਿਆ ਹੈ, ਮੇਰੇ ਤੇ ਕਿਰਪਾ ਕਰੋ। ਦੂਸਰੀ ਪੌੜੀ ਵਿੱਚ ਆਖਿਆ ਸੀ ਉਹ ਕਿੰਨੀ ਪਵਿੱਤਰ ਜਗ੍ਹਾ ਜਿੱਥੇ ਆਪ ਜੀ ਮਹਾਰਾਜ ਸੁਭਾਏਮਾਨ ਹੋਰ ਕਿੰਨੇ ਭਾਗਾਂ ਵਾਲੇ ਉਹ ਗੁਰਮੁਖ ਨੇ ਜਿਹੜੇ ਰੋਜ਼ ਆਪ ਜੀ ਦੇ ਦਰਸ਼ਨ ਕਰਦੇ ਹਨ। ਤੀਸਰੀ ਪੌੜੀ ਵਿੱਚ ਬਹੁਤੀ ਬੇਬਲਤਾ ਸੀ, ਇੱਕ ਘੜੀ ਨਹੀਂ ਮਹਾਰਾਜ ਤੁਹਾਡੇ ਦਰਸ਼ਨ ਹੁੰਦੇ ਤੇ ਮੇਰੇ ਵਾਸਤੇ ਕਲਯੁਗ ਵਰਤ ਜਾਂਦਾ, ਮੇਰੇ ਤੇ ਤਰਸ ਕਰੋ, ਮੇਰੇ ਤੇ ਕਿਰਪਾ ਕਰੋ, ਆਪਣੇ ਦਰਸ਼ਨ ਬਖਸ਼ੋ ਜੀ।
ਸਭਾ ਸੁਣਤ ਸਭ ਹੀ ਮੁਦਲ ਹੈ,
ਕਹਿੰਦੇ ਜਦੋਂ ਸਾਰੀ ਸਭਾ ਨੇ ਸਾਰੀ ਸੰਗਤ ਨੇ ਸੁਣਿਆ, ਬਹੁਤ ਆਨੰਦ ਵਿੱਚ ਆਈ ਸਾਰੀ ਸੰਗਤ।
ਧੰਨ ਧੰਨ ਸ਼੍ਰੀ ਅਰਜਨ ਕਹੇ,
ਸਾਰੀਆਂ ਸੰਗਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗ ਪਈਆਂ। ਹਾਲਾਂਕਿ ਭਾਵੇਂ ਗੁਰੂ ਨਹੀਂ ਉਸ ਵੇਲੇ, ਪਰ ਧੰਨ ਧੰਨ ਸਾਰਿਆਂ ਨੇ ਆਖਿਆ ਇਹ ਸੁਣ ਕੇ ਜੀ।
ਅਣਜ ਵਡਾਈ ਸੁਣ ਦੁੱਖ ਪਾਵਤ,
ਅਣਜ ਕਹਿੰਦੇ ਛੋਟੇ ਨੂੰ, ਆਪਣੇ ਛੋਟੇ ਭਰਾ ਦੀ ਵਡਿਆਈ ਸੁਣ ਕੇ ਤੇ ਪ੍ਰਿਥੀ ਚੰਦ ਨੂੰ ਬਹੁਤ ਦੁੱਖ ਲੱਗਾ ਜੀ।
ਯਾਰ ਤਿਰਦਾ ਕੁਛ ਬਸ ਨਾ ਬਸਾਵਤ,
ਤਿਰਦਾ ਤਾਂ ਬਹੁਤ ਸੜਦਾ ਪਿਆ ਪ੍ਰਿਥੀ ਚੰਦ ਦਾ, ਪਰ ਬਸ ਕੋਈ ਨੀ ਚੱਲਦਾ, ਕਿਉਂਕਿ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਨੇ, ਸੰਗਤ ਸਾਰੀ ਬੈਠੀ ਹੈ, ਇਸ ਕਰਕੇ ਕੁਝ ਕਰ ਨਹੀਂ ਸਕਦਾ।
ਛਲ ਬਲ ਕਰ ਚਾਹਤ ਗੁਰਿਆਈ,
ਕਹਿੰਦੇ ਛਲ ਕਰਕੇ ਬਲ ਕਰਕੇ ਚਤਰਾਈ ਕਰਕੇ ਗੁਰਿਆਈ ਚਾਹੁੰਦਾ ਸੀ ਵੀ ਮੈਂ ਕਿਸੇ ਤਰ੍ਹਾਂ ਪ੍ਰਾਪਤ ਕਰ ਲਵਾਂ।
ਬਨ ਪਿਤਾ ਕੀ ਇਨਹਿ ਸੇਵਕ ਮਾਰ,
ਕਦੀ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਨਹੀਂ ਕੀਤੀ। ਅਸਲ ਵਿੱਚ ਉਹਨੂੰ ਭੁਲੇਖਾ ਸੀ ਵੀ ਜਿਹੜਾ ਮੈਂ ਪ੍ਰਬੰਧ ਕਰਦਾ ਪਿਆ ਸੰਗਤ ਦਾ, ਇਹ ਫਿਰ ਆਈ ਹੋਈ ਆਮਦਨੀ ਨੂੰ ਸਾਂਭਣਾ, ਫਿਰ ਲੰਗਰ ਲਾਉਣੇ, ਤੰਬੂ ਲਾ ਕੇ ਦੇਣੇ, ਅਸਲ ਉਹ ਇਹਨੂੰ ਸੇਵਾ ਮੰਨੀ ਬੈਠਾ ਸੀ, ਇਹ ਸੇਵਾ ਨਹੀਂ ਸੀ ਸਤਸੰਗਤ ਜੀ, ਕਿਉਂਕਿ ਇਹਦੇ ਵਿੱਚ ਉਹਦੀ ਚਤਰਾਈ ਸੀ ਵੀ ਮੈਂ ਗੁਰਤਾ ਗੱਦੀ ਪ੍ਰਾਪਤ ਕਰਨੀ ਆ, ਹੰਕਾਰੀ ਵੀ ਸੀ ਤੇ ਫਿਰ ਸਿਰਫ ਇਸ ਲਈ ਕਰਦਾ ਸੀ ਸਾਰੇ ਲੋਕ ਮੈਨੂੰ ਸਿਆਣਾ ਆਖਣ, ਪੈਸਿਆਂ ਤੇ ਮੇਰਾ ਕਬਜ਼ਾ ਰਹੇ, ਮਸੰਦ ਮੇਰੇ ਵੱਲ ਹੋ ਜਾਣਗੇ, ਗੁਰੂ ਸਾਹਿਬ ਜੀ ਦੀ ਥੋੜ੍ਹੀ ਉਮਰ ਬਚਦੀ ਆ ਤੇ ਮੈਂ ਹੀ ਮੁੜ ਕੇ ਸਤਿਗੁਰੂ ਬਣਨਾ, ਇਸ ਕਰਕੇ ਉਹ ਸੇਵਾ ਨਹੀਂ ਸੀ ਉਹਦੀ ਬਣਦੀ ਪਈ ਜੀ।
ਕਰ ਹੰਕਾਰ ਨਾ ਕਵ ਬਚਨ ਮੰਨ,
ਕਹਿੰਦੇ ਹੰਕਾਰੀ ਇੰਨਾ ਸੀ ਕਦੇ ਵੀ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਨਹੀਂ ਨਿਮਰਤਾ ਨਾਲ ਮੰਨਿਆ।
ਧਨ ਕੋ ਸਾਂਭਤ ਰਹਿਓ ਮਹਾਨ,
ਕਹਿੰਦੇ ਸਿਰਫ ਧਨ ਸਾਂਭਣ ਵਿੱਚ ਹੀ ਉਹਦੀ ਸਾਰੀ ਰੁਚੀ ਸੀ, ਭਈ ਜਿੰਨਾ ਧਨ ਆਉਂਦਾ ਉਹ ਕਿਸੇ ਤਰ੍ਹਾਂ ਕਾਬੂ ਕਰਕੇ ਰੱਖਾਂ।
ਜਗ ਬਿਵਹਾਰਨ ਮਹਿ ਚਤੁਰਾਈ,
ਕਹਿੰਦੇ ਜਗਤ ਦੇ ਵਿਹਾਰਾਂ ਵਿੱਚ ਤਾਂ ਬਹੁਤ ਚਤੁਰਾਈ ਕਰਦਾ ਸੀ ਪ੍ਰਿਥੀ ਚੰਦ।
ਇੱਕ ਵੀ ਗੁਣ ਨਹਿ ਲੈ ਗੁਰਿਆ,
ਇੱਕ ਵੀ ਗੁਣ ਐਸਾ ਨਹੀਂ ਸੀ ਵੀ ਗੁਰਿਆਈ ਮਿਲ ਜਾਂਦੀ ਉਹਨੂੰ, ਉਹ ਗੁਰਤਾ ਗੱਦੀ ਤੇ ਸਿੰਘਾਸਨ ਤੇ ਸੁਭਾਏਮਾਨ ਹੁੰਦਾ। ਚਤਰਾਈ ਸੰਸਾਰਿਕ ਬਹੁਤ ਸੀ, ਪਰ ਸੇਵਾ ਵਾਲਾ ਨਿਮਰਤਾ ਵਾਲਾ ਜਿਹੜਾ ਗੁਣ ਸੀ ਉਹ ਇੱਕ ਵੀ ਨਹੀਂ ਸੀ ਹੈਗਾ ਜੀ।
ਉਹਨਾਂ ਅੰਦਰ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ,
ਜਿਹਨਾਂ ਦੇ ਅੰਦਰ ਕੁਝ ਹੋਰ ਚੱਲਦਾ ਹੋਵੇ ਤੇ ਮੁਖ ਤੋਂ ਕੁਝ ਹੋਰ ਕਹਿਣ, ਅਸਲ ਵਿੱਚ ਉਹ ਕੱਚੇ ਹੁੰਦੇ ਸਤਸੰਗ ਜੀ। ਉਹ ਫਰੇਬ ਕਰਕੇ, ਕੱਲ ਵੀ ਆਪਾਂ ਵਿਚਾਰੇ ਸੀ, ਇਹ ਬਚਨ ਸੁਣੇ ਸੀ ਭਈ ਕੱਚ ਦਾ ਹੀਰਾ ਜਿਹੜਾ ਉਹ ਉਨੀ ਦੇਰ ਭੁਲੇਖਾ ਪਾ ਸਕਦਾ ਕਿਸੇ ਨੂੰ ਜਿੰਨੀ ਦੇਰ ਉਹਦੇ ਕੋਲ ਅਸਲੀ ਹੀਰਾ ਨਾ ਆਵੇ। ਜੇ ਅੰਦਰ ਕੁਝ ਹੋਰ ਚੱਲਦਾ ਮੁੱਖੋਂ ਹੋਰ ਗੱਲਾਂ ਕਰਕੇ ਕੁਝ ਦੇਰ ਨਹੀਂ ਲੋਕਾਂ ਨੂੰ ਭਰਮਾ ਸਕਦਾ, ਪਰ ਅਖੀਰ ਦੀ ਬਾਕੀ ਉਹ ਪਾਜ ਉੱਗੜ ਕੇ ਸਾਹਮਣੇ ਆਉਣਾ ਹੀ ਹੁੰਦਾ ਜਦੋਂ ਸੱਚ ਦੇ ਨਾਲ ਮੱਥਾ ਲੱਗਦਾ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਹਮਣੇ ਆਏ ਫਿਰ ਉਹਦੀ ਕੋਈ ਚਤਰਾਈ ਨਹੀਂ ਚੱਲੀ ਜੀ।
ਪ੍ਰਿਥੀਆ ਬੈਠਿਓ ਮੁਰਝਾਈ,
ਇਹ ਬਿਲਕੁਲ ਮੁਰਝਾਇਆ ਹੋਇਆ ਹੁਣ ਉਹਦਾ ਮੂੰਹ ਹੈ ਪ੍ਰਿਥੀ ਜਾਂਦਾ ਤੇ ਬੈਠਾ ਸਾਹਮਣੇ।
ਹੁਣ ਬੁੱਢੇ ਸੰਗ ਗੁਰੂ ਅਲਾ,
ਫਿਰ ਬਾਬਾ ਬੁੱਢਾ ਜੀ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਪਵਿੱਤਰ ਮੁੱਖ ਤੋਂ,
ਸ੍ਰੀ ਨਾਨਕ ਕੇ ਤੁਮ ਬਹੁ ਪਿਆਰੇ,
ਆਖਿਆ ਬਾਬਾ ਬੁੱਢਾ ਜੀ ਆਪ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਹੁਤ ਪਿਆਰੇ ਸਿੱਖ ਹੋ।
ਗੁਰ ਅੰਗਦ ਸ੍ਰੀ ਅਮਰ ਨਿਹਾਰੇ,
ਫਿਰ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਰੱਜ ਕੇ ਦਰਸ਼ਨ ਕੀਤੇ, ਸੇਵਾ ਕੀਤੀ, ਫਿਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਹਜੂਰੀ ਦਾ ਆਨੰਦ ਮਾਣਿਆ, ਸੇਵਾ ਕੀਤੀ।
ਗੁਰਤਾ ਅਜਰ ਅਜਰਨ ਔਰ ਮਾਹੀ,
ਹੁਣ ਦੱਸੋ ਬਾਬਾ ਬੁੱਢਾ ਜੀ ਵੀ ਗੁਰਤਾ ਗੱਦੀ ਦੇ ਇਸ ਵੱਡੇ ਅਜਰ ਸ਼ਕਤੀ ਨੂੰ ਜਰ ਛਕਣ ਦੇ ਸਮਰੱਥ ਹੈਗੇ ਨੇ ਇਹ ਸਾਡੇ ਛੋਟੇ ਸਾਹਿਬਜ਼ਾਦੇ ਕੇ ਨਹੀਂ?
ਸ੍ਰੀ ਅਰਜਨ ਅਬ ਭਯੋ ਕੇ ਨਾਹੀ,
ਇਹ ਗੁਰੂ ਅਰਜਨ ਦੇਵ ਮਹਾਰਾਜ ਹੁਣ ਹੋ ਗਏ ਨੇ ਸਮਰੱਥ ਬਾਬਾ ਬੁੱਢਾ ਜੀ, ਤੁਸੀਂ ਦੱਸੋ, ਕਿਉਂਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਗੁਰੂ ਘਰ ਵਿੱਚ ਜੇ, ਤੁਹਾਡੇ ਤੋਂ ਕੁਝ ਵੀ ਛੁਪਿਆ ਨਹੀਂ, ਫਿਰ ਤੁਸੀਂ ਇੰਦਰੇ ਜਿੱਤ ਜੇ, ਬ੍ਰਹਮ ਗਿਆਨੀ ਜੇ, ਦੱਸੋ ਇਹ ਹੋਏ ਨੇ ਸਮਰੱਥ? ਕੀ ਕਹਿੰਦਾ ਤੁਹਾਡਾ ਮਨ ਬਾਬਾ ਜੀ?
ਜੇ ਕਰ ਤੁਮਹੋ ਸੁਹਾਵਤ ਆਛੇ,
ਤੇ ਜੇ ਤੁਹਾਨੂੰ ਇਹ ਠੀਕ ਲੱਗਦਾ ਵੀ ਸਾਡੇ ਛੋਟੇ ਸਾਹਿਬਜ਼ਾਦੇ ਬਿਲਕੁਲ ਸਮਰੱਥ ਨੇ ਇਸ ਵੱਡੀ ਜ਼ਿੰਮੇਵਾਰੀ ਨੂੰ ਸਾਂਭਣ ਦੇ, ਤਾਂ
ਕਿਸੇ ਬਿਠਾਮ ਹੈ ਹਮ ਨਿਜ ਪਾਛੇ,
ਫਿਰ ਅਸੀਂ ਆਪਣੇ ਤੋਂ ਬਾਅਦ ਹੁਣ ਇਹਨਾਂ ਨੂੰ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਠਾਵਾਂਗੇ, ਪਰ ਤੁਹਾਡੀ ਸਲਾਹ ਜ਼ਰੂਰ ਚਾਹੀਦੀ ਬਾਬਾ ਬੁੱਢਾ ਜੀ।
ਗੁਰਤਾ ਉਚਿਤ ਸੋ ਆਵਰਨਾ ਕੋਈ,
ਕਿਉਂਕਿ ਸਾਡੇ ਵਾਸਤੇ ਤਾਂ ਸਾਨੂੰ ਐਂ ਲੱਗਦਾ ਵੀ ਗੁਰਤਾ ਦੇ ਯੋਗ ਹੋਰ ਸਾਡੇ ਦੋਨਾਂ ਵਿੱਚੋਂ ਕੋਈ, ਦੋਨਾਂ ਸਾਹਿਬਜ਼ਾਦਿਆਂ ਵਿੱਚੋਂ ਹੋਰ ਕੋਈ ਨਹੀਂ ਹੈਗਾ।
ਇਨ ਸਾਮ ਗੁਣ ਕਹੋ ਕਿਸ ਮਹ ਹੋਈ,
ਦੱਸੋ ਬਾਬਾ ਬੁੱਢਾ ਜੀ ਇਹਨਾਂ ਵਰਗਾ ਗੁਣ ਹੋਰ ਕਿਸੇ ਵਿੱਚ ਹੈਗਾ ਤੁਹਾਨੂੰ ਦਿਸਦਾ ਪਿਆ ਹੈ?
ਤੁਮ ਸੰਮਤ ਹੋਏ ਚਾਹਤ ਕਰਿਓ,
ਸੰਮਤ ਹੁੰਦੀ ਸਲਾਹ, ਸੰਮਤ ਸਾਲ ਨੂੰ ਵੀ ਕਹਿੰਦੇ, ਆਖਿਆ ਬਾਬਾ ਬੁੱਢਾ ਜੀ ਤੁਹਾਡੀ ਸਲਾਹ ਨਾਲ ਅਸੀਂ ਕਰਨਾ ਚਾਹੁੰਦੇ ਹਾਂ, ਹੁਣ ਤੁਸੀਂ ਆਪਣੇ ਦਿਲ ਦੀ ਗੱਲ ਜ਼ਰੂਰ ਸਾਨੂੰ ਦੱਸੋ।
ਕਹੋ ਸਾਚ ਜਿਮ ਉਰ ਮਹਿ ਧਰਿਓ,
ਜਿਵੇਂ ਤੁਹਾਡੇ ਹਿਰਦੇ ਚ ਵਿਚਾਰ ਚੱਲਦਾ ਪਿਆ ਬਾਬਾ ਜੀ ਜ਼ਰੂਰ ਤੁਸੀਂ ਉਹ ਬਚਨ ਸਾਨੂੰ ਦੱਸੋ, ਕਿਉਂਕਿ ਤੁਹਾਡਾ ਬਚਨ ਆਦਿ ਤੋਂ ਅੰਤ ਤੱਕ ਸੱਚ ਹੀ ਹੋਵੇਗਾ। ਇਹ ਵੀ ਦੇਖ ਲਓ ਸਤਸੰਗ ਜੀ, ਇੱਕ ਵਡਿਆਈ ਹੈ, ਇੰਨੀ ਵੱਡੀ ਸਤਿਕਾਰ ਜੋ ਹਸਤੀ ਬਾਬਾ ਬੁੱਢਾ ਜੀ, ਓਨੀ ਦੇਰ ਕੋਈ ਵੀ ਗੁਰੂ ਸਾਹਿਬ ਜੀ ਨੂੰ ਸਲਾਹ ਨਹੀਂ ਦਿੰਦੇ ਜਿੰਨੀ ਦੇਰ ਮਹਾਰਾਜ ਦੀ ਆਗਿਆ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਪਤਾ ਵੀ ਗੁਰੂ ਨੂੰ ਸਲਾਹ ਨਹੀਂ ਦੇਈਦੀ, ਸਿਰਫ ਗੁਰੂ ਸਾਹਿਬ ਜੀ ਦੀ ਸਲਾਹ ਅਤੇ ਬਚਨ ਮੰਨੀ ਦਾ ਹੈ, ਓਨੀ ਦੇਰ ਕਹੀਦਾ ਨਹੀਂ। ਦੇਖ ਲਓ ਸਾਰਾ ਕੁਝ ਦੇਖ ਰਿਹਾ ਬਾਬਾ ਬੁੱਢਾ ਜੀ ਵੀ, ਇੱਕ ਵਾਰ ਨਹੀਂ ਕੁਝ ਵੀ ਆਖਿਆ। ਹੁਣ ਮਹਾਰਾਜ ਨੇ ਹੁਕਮ ਕੀਤਾ, ਬਾਬਾ ਬੁੱਢਾ ਜੀ ਹੁਣ ਦੱਸੋ ਆਪਣੇ ਦਿਲ ਦੀ ਗੱਲ ਵੀ ਕੀ ਤੁਸੀਂ ਦੇਖਦੇ ਜੇ ਇਹਨਾਂ ਨੂੰ ਵੀ ਇਹ ਅਜਰ ਸ਼ਕਤੀ ਨੂੰ ਜਰ ਲੈਣਗੇ, ਕਿਉਂਕਿ ਤੁਹਾਡੀ ਸਲਾਹ ਨਾਲ ਅਸੀਂ ਸਾਰਾ ਕੁਝ ਕਰਨਾ ਹੈ।
ਸੁਣ ਬੁੱਢੇ ਕਰ ਜੋਰ ਉਚਾਰ,
ਕਹਿੰਦੇ ਬਾਬਾ ਬੁੱਢਾ ਜੀ ਨੇ ਸੁਣ ਕੇ ਮਹਾਰਾਜ ਜੀ ਦਾ ਬਚਨ, ਹੱਥ ਜੋੜ ਕੇ ਬੇਨਤੀ ਕੀਤੀ ਜੀ।
ਇਹ ਸੇਵਕ ਕੀ ਵਸਤ ਉਧਾਰ,
ਆਖਿਆ ਮਹਾਰਾਜ ਇਹ ਤੇ ਸੇਵਕ ਦੀ ਵਸਤੂ ਹੈ, ਜਿਹੜਾ ਸੇਵਕ ਬਣ ਕੇ ਸੇਵਾ ਕਰੇ ਉਸੇ ਨੂੰ ਮਿਲਣੀ ਹੁੰਦੀ। ਪ੍ਰਿਥੀ ਚੰਦ ਨੇ ਸੇਵਕ ਭਾਵ ਕਦੇ ਧਾਰਿਆ ਨਹੀਂ ਜੀ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਆਪ ਨੂੰ ਤੁਹਾਡਾ ਸਪੁੱਤਰ ਨਹੀਂ ਸਿਰਫ ਸਮਝਦੇ, ਆਪਣੇ ਆਪ ਨੂੰ ਤੁਹਾਡਾ ਸੇਵਕ ਸਮਝਦੇ ਹਨ।
ਅਜਾਰ ਜਰਨ ਆਦਿਕ ਗੁਣ ਹੋਏ,
ਆਖਿਆ ਅਜਾਰ ਨੂੰ ਜਰ ਲੈਣ ਦਾ ਗੁਣ ਪ੍ਰਤੱਖ ਇਹਨਾਂ ਵਿੱਚ ਹੈਗਾ ਜੀ।
ਇਸ ਕੀ ਲਾਇਕ ਜਾਨ ਸੋਏ,
ਸੋ ਇਹ ਇਸ ਵੱਡੀ ਜ਼ਿੰਮੇਵਾਰੀ ਦੇ ਲਾਇਕ ਇਹੋ ਹੀ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ, ਬਾਬਾ ਬੁੱਢਾ ਜੀ ਨੇ ਹਾਮੀ ਭਰ ਦਿੱਤੀ ਜੀ।
ਸ੍ਰੀ ਅਰਜਨ ਮੈਂ ਪਰਖੇ ਸਾਰੇ,
ਆਖਿਆ ਮਹਾਰਾਜ ਸਾਰੇ ਗੁਣ ਪਰਖ ਕੇ ਦੇਖ ਲਏ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਿੱਚ।
ਤੇ ਅਪਰ ਸਮਤ ਕੋ ਧਾਰੇ,
ਫਿਰ ਵੀ ਵੇਖੋ ਬਾਬਾ ਬੁੱਢਾ ਜੀ ਦੀ, ਇਸੇ ਨੂੰ ਕਹਿੰਦੇ ਸਤਸੰਗ ਜੀ ਸਿੱਖੀ, ਵੀ ਮਤਲਬ ਮੈਂ ਸਿੱਖ ਹਾਂ ਤੇ ਗੁਰੂ ਸਾਹਿਬ ਗੁਰੂ ਸਾਹਿਬ ਨੇ ਇੰਨਾ ਕੁਝ ਕਹਿ ਕੇ, ਤੇ ਫਿਰ ਬਾਬਾ ਬੁੱਢਾ ਜੀ ਨੇ ਆਖਿਆ ਪਰ ਮਹਾਰਾਜ ਆਪ ਜੀ ਨਾਲੋਂ ਸਿਆਣਾ ਹੋਰ ਕੌਣ ਹੈ ਜੀ, ਆਪ ਜੀ ਸਮਰੱਥ, ਜੇ ਤੁਸੀਂ ਮੇਰੀ ਸਲਾਹ ਪੁੱਛੀ ਮੈਂ ਦੱਸ ਦਿੱਤੀ ਹੈ, ਪਰ ਫਿਰ ਵੀ ਸਮਰੱਥ ਆਪ ਜੀ, ਜੇ ਜੋ ਆਪ ਜੀ ਕਰਨਾ ਚਾਹੋ ਸਾਨੂੰ ਮਨਜ਼ੂਰ ਹੋਵੇਗਾ।
ਇਨ ਸਮ ਸੇਵਕ ਅਪਰ ਨਾ ਬੀਓ,
ਇਹਨਾਂ ਵਰਗਾ ਸੇਵਕ ਹੋਰ ਕੋਈ ਨਹੀਂ ਹੈਗਾ ਜਿਸ ਦੇ ਅੰਦਰ ਮਹਾਰਾਜ ਦਾ ਸਾਹਿਬਜ਼ਾਦਾ ਹੋਣ ਦੇ ਬਾਵਜੂਦ ਵੀ ਸੇਵਾ ਦੀ ਭਾਵਨਾ ਹੋਵੇ।
ਜਿਮ ਆਇਸ ਮਹਿ ਵਾਸਾ ਕੀਓ,
ਜਿਵੇਂ ਇਹਨੇ ਤੁਹਾਡੀ ਆਗਿਆ ਵਿੱਚ ਵਾਸਾ ਕੀਤਾ, ਤਕਰੀਬਨ 2 ਸਾਲ ਦਾ ਸਮਾਂ।
ਦੋਹਰਾ ਪ੍ਰੇਮਾ ਤੁਰ ਅਤ ਦੁਖ ਲਹਿਓ, ਸੰਮਤ ਦੋਏ ਬਿਤਾਏ,
ਦੇਖੋ 2 ਸਾਲ ਤੱਕ ਇੰਨੇ ਪ੍ਰੇਮ ਵਿੱਚ ਰਹੇ ਨੇ ਵੀ ਦਰਸ਼ਨਾਂ ਤੋਂ ਬਿਨਾਂ ਦੁੱਖ ਇਹਨਾਂ ਨੇ ਝੱਲਿਆ, ਚਿੱਤ ਵਿਆਕਲ ਸੀ ਪਰ ਆਪ ਜੀ ਦੀ ਆਗਿਆ ਨਹੀਂ ਭੰਨੀ ਜੀ।
ਆਇਸ ਪਾਏ ਸੋ ਆਪ ਕੀ ਆਪ ਦਰਸ਼ਨ ਕੋ ਆਏ,
ਤੁਹਾਡੀ ਆਗਿਆ ਹੋਈ ਤੇ ਫਿਰ ਦਰਸ਼ਨ ਇਹਨਾਂ ਨੇ ਆ ਕੇ ਕੀਤੇ, ਮੈਂ ਲੈ ਕੇ ਆਇਆ ਤੁਹਾਡੇ ਹੁਕਮ ਅਨੁਸਾਰ, ਆਪਣੇ ਆਪ ਨਹੀਂ ਆਏ, ਭਾਵੇਂ ਕਿੰਨਾ ਮਨ ਦਰਸ਼ਨਾਂ ਨੂੰ ਕਰਦਾ ਸੀ।
ਸੁਣ ਕੇ ਬਿਰਧ ਕੇ ਬਚਨ ਕੋ ਸਤਿਗੁਰ ਹਿਰਦੈ ਆਨੰਦ,
ਬਾਬਾ ਬੁੱਢਾ ਜੀ ਦਾ ਇਹ ਬਚਨ ਸੁਣ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਨੂੰ ਬਹੁਤ ਜ਼ਿਆਦਾ ਆਨੰਦ ਆਇਆ ਜੀ।
ਇਹਨੂੰ ਸਰਾਹਿਓ ਤਬ ਪਇਓ ਸ਼੍ਰੀ ਅਰਜਨ ਕੋਲ ਚੰਦ,
ਕਿਉਂ ਬਾਬਾ ਬੁੱਢਾ ਜੀ ਨੇ ਸਿਫਤ ਕਰ ਦਿੱਤੀ, ਆਪਣੀ ਸਲਾਹ ਦੱਸ ਦਿੱਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੋਢੀਆਂ ਦੀ ਕੁਲ ਦੇ ਚੰਦ ਸਰੂਪ ਹੋ ਗਏ, ਸਾਰੀ ਕੁਲ ਨੂੰ ਠੰਡ ਦੇਣ ਵਾਲੇ, ਕਿਉਂਕਿ ਚੰਦਰਮਾ ਠੰਡਾ ਹੁੰਦਾ ਜੀ।
ਵਰਤੀ ਇਹਨੂੰ ਬਹੁਤ ਗੁਰਿਆਈ,
ਫਿਰ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਬਾਬਾ ਬੁੱਢਾ ਜੀ ਨੇ ਦੇਖੋ ਸਾਰੀ ਗੁਰਿਆਈ ਆਦਿ ਤੋਂ ਲੈ ਕੇ ਹੁਣ ਤੱਕ ਕੋਲ ਹੋ ਕੇ ਦੇਖੀ ਹੈ।
ਸਾਰ ਅਸਾਰ ਪਰਖ ਨਾ ਪਾਏ,
ਕਿਉਂਕਿ ਸੱਤ ਸੱਤ ਦੀ ਪਰਖ ਬਾਬਾ ਬੁੱਢਾ ਜੀ ਨਾਲ ਹੋਰ ਕੋਈ ਨਹੀਂ ਕਰ ਸਕਦਾ।
ਮੁਖ ਜੌਹਰੀ ਜਬ ਜਬ ਹੈ ਜਵਾਹਰ,
ਇਹਦੇ ਜਦੋਂ ਵੱਡਾ ਜੌਹਰੀ ਜਿਹੜਾ ਮੁਖੀ ਐਨ ਜਿਹੜਾ ਸਿਆਣਾ ਜੌਹਰੀ ਹੋਵੇ, ਜਦੋਂ ਉਹ ਜਵਾਹਰਾਤ ਦੀ ਪਰਖ ਕਰਦਾ ਹੈ ਤਾਂ
ਪਰਖ ਹੈ ਤਬ ਹੋਵੇ ਜਗ ਜਾਹਰ,
ਉਹ ਪਰਖ ਕੇ ਹੀਰੇ ਨੂੰ ਮੋਤੀ ਨੂੰ ਲਾਲ ਨੂੰ ਜਵਾਹਰਾਤ ਨੂੰ ਸੰਸਾਰ ਚ ਪ੍ਰਗਟ ਕਰਦਾ ਹੈ। ਜੇ ਜੌਹਰੀ ਵੀ ਪੂਰਾ ਸਿਆਣਾ ਨਾ ਹੋਵੇ ਤੇ ਕੱਚਾ ਹੀਰਾ ਜੌਹਰੀ ਦੀ ਵੀ ਮੱਤ ਨੂੰ ਬਚਲਾ ਸਕਦਾ ਹੈ। ਬਾਬਾ ਬੁੱਢਾ ਜੀ ਵਰਗਾ ਜੌਹਰੀ ਕੌਣ, ਜਿਨ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਰਗੇ ਹੀਰੇ ਦੀ ਪਛਾਣ ਕਰਕੇ ਆਪਣੀ ਸਲਾਹ ਦੇ ਦਿੱਤੀ ਜੀ।
ਸ਼੍ਰੀ ਫਲ ਪੈਸੇ ਪੰਚ ਮੰਗਾਏ,
ਕਹਿੰਦੇ ਉਸੇ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਉਂ ਹੀ ਬਾਬਾ ਬੁੱਢਾ ਜੀ ਨੇ ਹਾਮੀ ਭਰੀ, ਉਸੇ ਵੇਲੇ 5 ਪੈਸੇ ਤੇ ਨਾਰੀਅਲ 1 ਮੰਗਾ ਲਿਆ ਜੀ।
ਜਹ ਕਹਤੇ ਸਿੱਖ ਸਰਬ ਬੁਲਾਏ,
ਜਿੱਥੇ ਕਿਤੇ ਵੀ ਸਿੱਖ ਸੇਵਾ ਚ ਲੱਗੇ ਸਨ ਇਧਰ ਉਧਰ, ਸਾਰਿਆਂ ਨੂੰ ਸੁਨੇਹਾ ਦੇ ਕੇ ਉੱਥੇ ਇਕੱਠੇ ਕਰ ਲਿਆ ਜੀ।
ਸਭ ਸੰਗਤ ਕੋ ਮੇਲਾ ਭਇਓ,
ਸਾਰੀ ਸੰਗਤ ਦਾ ਤਕੜਾ ਜੋੜ ਮੇਲਾ ਬਣ ਗਿਆ ਹੈ।
ਚਾਹੁਣ ਦਿਸ ਪਰਵਾਰਤ ਹੋਏ ਗਏ,
ਚਾਰ ਚ ਫੇਰੇ ਸੱਚੇ ਪਾਤਸ਼ਾਹ ਜੀ ਦੇ ਸੰਗਤਾਂ ਬੈਠੀਆਂ ਹੋਈਆਂ ਹਨ।
ਸਰਬ ਨਿਹਾਰਤ ਕਹਾਂ ਕਰਹਗੇ,
ਸਾਰੇ ਹੈਰਾਨੀ ਨਾਲ ਵੇਖ ਰਹੇ ਨੇ ਮਹਾਰਾਜ ਵੱਲ ਵੀ ਕੀ ਕਰਨਗੇ ਹੁਣ ਸੱਚੇ ਪਾਤਸ਼ਾਹ ਜੀ।
ਬੜ ਸੁੱਤ ਸੂੰ ਔਰ ਕ੍ਰੋਧ ਤਰਹਗੇ,
ਕਿਉਂਕਿ ਵੱਡਾ ਪੁੱਤਰ ਜਿਹੜਾ ਪ੍ਰਿਥੀ ਜਾਂਦਾ ਉਹਦੇ ਵੱਲੋਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਨ ਹੈ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਜੀ।
ਤਬ ਸ਼੍ਰੀ ਰਾਮਦਾਸ ਉੱਠ ਕਰਕੇ,
ਕਹਿੰਦੇ ਜਦੋਂ 5 ਪੈਸੇ ਤੇ ਨਾਰੀਅਲ ਆ ਗਿਆ, ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਆਪਣੇ ਸਿੰਘਾਸਨ ਤੋਂ ਉੱਠੇ ਜੀ।
ਸ੍ਰੀ ਫਲ ਅਰ ਪੈਸੇ ਕਰ ਧਰ ਕੇ,
ਕਹਿੰਦੇ ਨੇ ਉਹ ਸ੍ਰੀ ਫਲ ਨਾਰੀਅਲ ਨੂੰ ਕਹਿੰਦੇ ਨੇ, ਉਹ ਲਲੇਰ ਤੇ ਪੰਜ ਪੈਸੇ ਆਪਣੇ ਹੱਥਾਂ ਵਿੱਚ ਲਏ ਚੌਥੇ ਪਾਤਸ਼ਾਹ ਜੀ ਨੇ।
ਤੀਨ ਪ੍ਰਦਕਸ਼ਣਾ ਕੋ ਤਬ ਕੀ,
ਕਹਿੰਦੇ ਫਿਰ ਉੱਠ ਕੇ ਆਪਣੇ ਸਾਹਿਬਜ਼ਾਦੇ ਦੀਆਂ ਤਿੰਨ ਪਰਿਕਰਮਾ ਕੀਤੀਆਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ।
ਅਰਜਨ ਸੁੱਤ ਲਾਇਕ ਚੀਨ,
ਸਭ ਤੋਂ ਲਾਇਕ ਯੋਗ ਤੇ ਸਮਰੱਥ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾਤਾ ਗੁਰੂ ਰਾਮਦਾਸ ਸਾਹਿਬ ਜੀ ਨੇ।
ਤਿੰਨ ਆਗੇ ਧਰਮ ਹਤਕ ਟੇਕ,
ਕਹਿੰਦੇ ਉਹ ਪੰਜ ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਰੂ ਰਾਮਦਾਸ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ। ਹੁਣ ਦੇਖੋ ਸਤਸੰਗ ਜੀ, ਇੱਥੋਂ ਪਤਾ ਲੱਗਦਾ ਵੀ ਗੁਰੂ ਜੋਤ ਸਰੀਰ ਚ ਵਰਤਦੀ ਗੁਰਮੁਖੋ, ਨਹੀਂ ਤੇ ਪਿਤਾ ਕਦੇ ਵੀ ਆਪਣੇ ਪੁੱਤਰ ਨੂੰ ਮੱਥਾ ਨਹੀਂ ਟੇਕਦਾ। ਔਰ ਫਿਰ ਉਸ ਨੂੰ ਜਿਹੜਾ ਛੋਟਾ ਵੀ ਹੈ ਸੇਵਕ ਰੂਪ ਵੀ ਹੈ, ਪਰ ਜਦ ਗੁਰੂ ਜੋਤ ਵਰਤੇਗੀ ਫਿਰ ਸਤਸੰਗ ਜੀ ਉਹ ਮੱਥਾ ਗੁਰੂ ਸਾਹਿਬ ਜੀ ਨੂੰ ਟੇਕਣਾ। ਕਿੱਡੀ ਵੱਡੀ ਵੀ ਹਸਤੀ ਹੋਵੇ ਫਿਰ ਗੁਰੂ ਅੱਗੇ ਨਿਉਣੀ ਨਿਉਣੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਿੰਨ ਪ੍ਰਕਰਮਾ ਕਰਕੇ ਪੰਜ ਪੈਸੇ, ਪੰਜ ਪੈਸੇ ਦਾ ਮਤਲਬ ਸਾਰੀ ਦੁਨੀਆਂ ਦੀ ਦੌਲਤ ਵਿਭੂਤੀ ਉਹਨਾਂ ਦੇ ਚਰਨਾਂ ਚ ਰੱਖ ਦਿੱਤੀ ਤੇ ਨਾਰੀਅਲ ਨੂੰ ਸਤਸੰਗ ਜੀ ਫਿਰ ਉਹ ਮਰਿਆਦਾ ਚ ਸ਼ੁਰੂ ਤੋਂ ਲਿਆ ਗਿਆ ਸੁੱਚਾ ਤੇ ਸ੍ਰੇਸ਼ਟ ਫਲ ਜਾਣ ਕੇ, ਉਹਦੇ ਹੋਰ ਵੀ ਕਈ ਕਾਰਨ ਨੇ। ਸੋ ਉਹ ਰੱਖ ਕੇ ਮਹਾਰਾਜ ਜੀ ਨੇ ਮੱਥਾ ਟੇਕ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ।
ਅਤ ਆਨੰਦ ਪਾ ਜਲ ਦਬ ਭੇਕ,
ਬਹੁਤ ਹੀ ਜ਼ਿਆਦਾ ਆਨੰਦ ਵਿੱਚ ਨੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ, ਜਿਹੜੇ ਜਲਦ ਸਤਸੰਗ ਜੀ ਵਿਵੇਕ ਗਿਆਨ ਤੇ ਜਲਦ ਸਮੁੰਦਰ, ਜਿਹੜੇ ਗਿਆਨ ਦੇ ਸਮੁੰਦਰ ਨੇ ਕਿਰਪਾ ਦੇ ਸਮੁੰਦਰ ਨੇ, ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਪੰਜਵੇਂ ਪਾਤਸ਼ਾਹ ਜੀ ਨੂੰ ਸੁਭਾਇਮਾਨ ਕਰਤਾ ਗੁਰਤਾ ਗੱਦੀ ਤੇ।
ਹੁਣ ਸਤਿਗੁਰ ਕੀ ਆਇਸ ਪਾਏ,
ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾਲ
ਬੁੱਢਾ ਉੱਠਿਓ ਹਿਰਦੇ ਹਰਖਾ,
ਫਿਰ ਬਾਬਾ ਬੁੱਢਾ ਜੀ ਉੱਠੇ ਹਨ ਬਹੁਤ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਜੀ।
ਭਰਿਓ ਭਾਗ ਸੋ ਭਾਲ ਜੋ ਨਿਕ,
ਕਹਿੰਦੇ ਬਹੁਤ ਹੀ ਭਾਗਾਂ ਭਰਿਆ ਜਿਹੜਾ ਮੱਥਾ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ।
ਨਿਜ ਕਰਤੇ ਸੁੱਠ ਕੀਨ ਸਟੀ,
ਕਹਿੰਦੇ ਆਪਣੇ ਹੱਥ ਨਾਲ ਬਾਬਾ ਬੁੱਢਾ ਜੀ ਨੇ ਫਿਰ ਮਹਾਰਾਜ ਜੀ ਦੇ ਭਾਗਾਂ ਭਰੇ ਮੱਥੇ ਉੱਪਰ ਟਿੱਕਾ ਲਾਇਆ, ਗੁਰਤਾ ਗੱਦੀ ਦਾ ਤਿਲਕ ਦਿੱਤਾ ਜੀ।
ਸਭ ਸੁਣ ਸਤਿਗੁਰ ਬਾ ਕੋ ਚਾਰੇ,
ਫਿਰ ਸਾਰੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਏਦਾਂ ਬਚਨ ਸੁਣਾਏ।
ਸੁਣੋ ਸਿੱਖ ਸਭ ਤੁਮ ਗੁਰ ਪਿਆਰੇ,
ਆਖਿਆ ਸੁਣੋ ਸਿੱਖੋ ਤੁਸੀਂ ਸਾਰੇ ਜਿੰਨੇ ਬੈਠੇ ਜੇ ਸਾਰੀ ਸੰਗਤ ਗੁਰੂ ਦੇ ਬਹੁਤ ਪਿਆਰੇ ਸਿੱਖ ਹੋ।
ਸ੍ਰੀ ਅਰਜਨ ਮਾਮ ਰੂਪ ਨਿਹਾਰੋ,
ਆਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਡਾ ਹੀ ਸਰੂਪ ਦੇਖੋ ਤੁਸੀਂ।
ਜੇ ਮੁਝ ਲਖੋ ਤਥਾ ਉਰਤਾਰੋ,
ਜਿਵੇਂ ਮੈਨੂੰ ਜਾਣਦੇ ਜੇ ਇਵੇਂ ਹੀ ਅੱਜ ਤੋਂ ਬਾਅਦ ਤੁਸੀਂ ਉਹੀ ਸਰੂਪ ਸਾਡੇ ਵਾਲਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾਣਨਾ ਹੈ।
ਗੁਰਤਾ ਗਾਦੀ ਪਰ ਇਹ ਫਿਰਿਓ,
ਇਹ ਗੁਰਤਾ ਗੱਦੀ ਦੇ ਸੰਘਾਸਨ ਤੇ ਆਪਣੇ ਹੱਥੀ ਅਸੀਂ ਬਿਠਾਲ ਦਿੱਤੇ ਹਨ, ਔਰ ਸਾਰੀਆਂ ਬਖਸ਼ਾਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਅੱਗੇ ਚੱਲਦੀਆਂ ਆਈਆਂ ਉਹ ਇਹਨਾਂ ਦੀ ਝੋਲੀ ਵਿੱਚ ਪਾ ਦਿੱਤੀਆਂ ਹਨ।
ਹਲਤ ਪਲਤ ਭਾਰ ਜੋ ਸਭ ਧਰਿਓ,
ਕਹਿੰਦੇ ਹਲਤ ਪਲਤ ਦਾ ਲੋਕ ਪਰਲੋਕ ਦਾ ਜਿੰਨਾ ਭਾਰ ਜ਼ਿੰਮੇਵਾਰੀ ਸਾਰੀ ਸੰਗਤ ਦੀ ਅਸੀਂ ਇਹਨਾਂ ਨੂੰ ਦੇ ਦਿੱਤੀ ਆ, ਇਹ ਸੰਗਤਾਂ ਪਾਰ ਉਤਾਰਨਗੇ।
ਸੰਗਤ ਕੋ ਦੁੱਖ ਪਾਰ ਉਤਾਰ ਹੈ,
ਕਹਿੰਦੇ ਸੰਗਤਾਂ ਦੇ ਦੁੱਖ ਦੂਰ ਕਰਕੇ ਪਾਰ ਉਤਾਰਾ ਕਰਨਗੇ ਗੁਰੂ ਅਰਜਨ ਦੇਵ ਮਹਾਰਾਜ ਜੀ।
ਕਾਰਯ ਅਨਕ ਜਗਤ ਮਹਿਸਾਰ ਹੈ,
ਕਹਿੰਦੇ ਨੇ ਸਾਰੇ ਜਗਤ ਵਿੱਚ ਸ੍ਰੇਸ਼ਟ ਉਪਦੇਸ਼ ਦੇ ਕੇ ਕਿੰਨੇ ਜੀਵਾਂ ਦੀ ਕਲਿਆਣ ਕਰਨਗੇ ਇਹ।
ਉਠੋ ਸਗਲ ਬੰਧਨ ਇਸ ਕੀ ਜਹੈ,
ਮਹਾਰਾਜ ਜੀ ਨੇ ਹੁਕਮ ਕੀਤਾ ਉਠੋ ਸਾਰੀ ਸੰਗਤ ਤੇ ਮੱਥਾ ਟੇਕੋ, ਇਹਨਾਂ ਨੂੰ ਵੰਦਨਾ ਕਰੋ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ।
ਨਾਨਾ ਭਾਂਤ ਉਪਾਇਨ ਦੀ ਜਹੈ,
ਨਾਨਾ ਹੁੰਦਾ ਕਈ ਪ੍ਰਕਾਰ, ਤਰ੍ਹਾਂ ਤਰ੍ਹਾਂ ਦੀਆਂ ਕੀਮਤੀ ਭੇਟਾਂ ਰੱਖ ਕੇ ਮੱਥਾ ਟੇਕੋ। ਮਹਾਰਾਜ ਜੀ ਨੂੰ ਕੋਈ ਮਾਇਆ ਦੀ ਸਤਸੰਗ ਜੀ ਪਰਵਾਹ ਨਹੀਂ, ਮਾਇਆ ਰੁਲਦੀ ਫਿਰਦੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ, ਅੱਜ ਕੱਲ ਵੀ ਏਦਾਂ ਹੀ ਹੈ। ਪਰ ਗੁਰੂ ਸਾਹਿਬ ਜੀ ਨੇ ਆਖਿਆ ਵੀ ਹੁਣ ਸਾਰੇ ਉੱਠੋ ਤੇ ਭੇਟਾ ਰੱਖ ਕੇ ਮੱਥਾ ਟੇਕੋ। ਕਿਉਂ? ਪਹਿਲੀ ਵਾਰ ਜਦੋਂ ਸਤਸੰਗ ਜੀ ਗੁਰੂ ਸਾਹਿਬ ਨੂੰ ਜਾਂ ਕਿਸੇ ਗੁਰੂ ਦੇ ਸਥਾਨ ਨੂੰ ਆਪਾਂ ਮੱਥਾ ਟੇਕਦੇ ਦਰਸ਼ਨ ਕਰਦੇ ਹਾਂ ਤੇ ਇਹ ਮਰਿਆਦਾ ਆਪਾਂ ਨੂੰ ਪੰਜ ਪਿਆਰੇ ਵੀ ਕਹਿੰਦੇ ਗੁਰਮੁਖੋ, ਉਦੋਂ ਜ਼ਰੂਰ ਭੇਟਾ ਰੱਖ ਕੇ ਮੱਥਾ ਟੇਕੀਦਾ। ਉਹਦਾ ਤਾਂ ਹਮੇਸ਼ਾ ਹੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਕੁਝ ਨਾ ਕੋਈ ਰੱਖ ਕੇ ਮੱਥਾ ਟੇਕੇ, ਚੰਗੀ ਗੱਲ ਹੈ। ਪਰ ਜਦੋਂ ਮੰਨ ਲਓ ਇੱਕ ਵਾਰ ਦਿਨ 'ਚ ਟੇਕ ਲਿਆ, ਫਿਰ ਦੂਜੀ ਤੀਜੀ ਵਾਰ ਭਾਵੇਂ ਕੁਝ ਨਾ ਵੀ ਰੱਖ ਕੇ ਟੇਕੇ, ਪਰ ਜਦੋਂ ਕਿਸੇ ਅਸਥਾਨ ਦੇ ਦਰਸ਼ਨ ਹੀ ਪਹਿਲੀ ਵਾਰ ਕਰੀਏ, ਉਦੋਂ ਜ਼ਰੂਰ ਕੁਝ ਨਾ ਕੁਝ ਭੇਟਾ ਲਿਜਾ ਕੇ ਦਰਸ਼ਨ ਕਰੀਦੇ। ਤਾਂ ਮਹਾਰਾਜ ਜੀ ਨੇ ਆਖਿਆ ਵੀ ਅੱਜ ਸਿੰਘਾਸਨ ਤੇ ਸੁਭਾਇਮਾਨ ਹੋਏ ਨੇ, ਉੱਠੋ ਸਾਰੀ ਸੰਗਤ, ਭੇਟਾ ਰੱਖ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਾਡਾ ਰੂਪ ਜਾਣ ਕੇ ਮੱਥਾ ਟੇਕੋ ਜੀ।
ਸੁਣ ਸਤਿਗੁਰ ਕੇ ਬਚਨ ਆਨੰਦੇ,
ਕਹਿੰਦੇ ਇੰਨੇ ਆਨੰਦ ਵਾਲੇ ਬਚਨ ਸੁਣ ਕੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ
ਬਹੁਤ ਜੈ ਜੈਕਾਰ ਬੁਲੰਦੇ,
ਸਾਰੀਆਂ ਸੰਗਤਾਂ ਨੇ ਜੈ ਜੈਕਾਰ ਕੀਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ।
ਜਥਾ ਸ਼ਕਤ ਧਰ ਨਿਕਟ ਅਕੋਰ,
ਜਥਾ ਸ਼ਕਤ ਸਾਰਿਆਂ ਨੇ ਭੇਟਾਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖੀ। ਕੀਤੀਆਂ ਹਨ।
ਨਮਸਕਾਰ ਕੀ ਨਸਕਾਰ ਜੋਰ,
ਫਿਰ ਨਮਸਕਾਰ ਕੀਤੀ, ਮੱਥਾ ਟੇਕਿਆ, ਹੱਥ ਜੋੜ ਕੇ ਸਾਰੀਆਂ ਸੰਗਤਾਂ ਨੇ ਜੀ।
ਪੁੱਤ ਸਭ ਸਭ ਸਿੱਖਨ ਮੈਂ ਹੋਵ,
ਬਹੁਤ ਜ਼ਿਆਦਾ ਖੁਸ਼ੀ ਹੋਈ ਸਾਰੇ ਸਿੱਖਾਂ ਵਿੱਚ ਜਦੋਂ ਮਹਾਰਾਜ ਜੀ ਨੇ, ਜੋੜ ਮੇਲਾ ਹੀ ਬਣ ਗਿਆ ਜੀ ਉਸ ਵੇਲੇ ਸਮਝੋ।
ਸ੍ਰੀ ਅਰਜਨ ਰਾਵ ਉਦਿਤ ਜੋਵ,
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਰਾਵ ਹੁੰਦਾ ਸੂਰਜ, ਸਮਝ ਲਓ ਵੀ ਸੂਰਜ ਦੀ ਤਰ੍ਹਾਂ ਤੇਜ ਪ੍ਰਤਾਪੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਵੇਲੇ ਸਿੰਘਾਸਨ ਤੇ ਸਭਾਏਮਾਨ ਨੇ। ਸਭਾਏਮਾਨ ਤਾਂ ਹੋਣਾ ਹੀ ਸੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ, ਆਪ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ। ਹੈਰਾਨੀ ਤਾਂ ਹੁੰਦੀ ਹੈ ਉਸ ਵੇਲੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਮੱਥਾ ਟੇਕਿਆ ਤੇ ਉਹ ਉੱਠ ਹੀ ਪਏ ਸੀ ਇੱਕਦਮ, ਕਹਿੰਦੇ ਮਹਾਰਾਜ ਇਹ ਕੀ ਕਰੀ ਜਾਂਦੇ ਆਪ ਜੀ। ਗੁਰੂ ਸਾਹਿਬ ਜੀ ਨੇ ਆਖਿਆ ਪੁਰਖਾ ਚੁੱਪ ਕਰਕੇ ਬੈਠ, ਇੱਦਾਂ ਹੀ ਹੋਣਾ। ਹੁਣ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੂੰ ਗਾਲਾਂ ਲਾ ਕੇ ਆਖਿਆ ਨਾ ਤੁਸੀਂ ਮੇਰੇ ਪਿਆਰੇ ਜੇ ਤਾਂ ਹੁਣ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਭਾਈ ਦਇਆ ਸਿੰਘ ਨੇ ਆਖਿਆ ਇੱਦਾਂ ਕਿੱਦਾਂ ਹੋ ਸਕਦਾ ਮਹਾਰਾਜ, ਸਿੱਖ ਥੋੜਾ ਗੁਰੂ ਨੂੰ ਦੀਖਿਤ ਕਰ ਸਕਦਾ, ਅਸੀਂ ਤੁਹਾਡੇ ਤੋਂ ਵਰੋਸਾਏ ਆ। ਮਹਾਰਾਜ ਨੇ ਆਖਿਆ ਨਹੀਂ ਕਰ ਸਕਦਾ, ਇਹ ਕੋਈ ਮੈਂ ਨਵੀਂ ਮਰਿਆਦਾ ਨਹੀਂ ਤੋਰੀ, ਇਹ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਚੱਲਿਆ ਆ ਰਿਹਾ। ਉਹਨਾਂ ਨੇ ਆਪਣੇ ਸੇਵਕ ਨੂੰ ਪਰਿਕਰਮਾ ਕਰਕੇ ਮੱਥਾ ਟੇਕ ਕੇ ਦੇਖੋ ਟੇਕਿਆ ਸੀ ਕਿ ਨਹੀਂ ਟੇਕਿਆ ਸੀ, ਸਮਰੱਥ ਬਣਾ ਦਿੱਤਾ ਸੀ। ਤੇ ਮਹਾਰਾਜ ਨੇ ਆਖਿਆ ਖਾਲਸਾ ਗੁਰੂ ਕਰੋ, ਗੁਰੂ ਕਰੋ ਖਾਲਸਾ ਮੈਂ ਅਬ, ਜੈਸੇ ਗੁਰੂ ਨਾਨਕ ਨੇ ਅੰਗਦ ਕੋ ਕੀਨੀਓ, ਮੈਂ ਕਹਿੰਦੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅੰਗਦ ਦੇਵ ਸਾਹਿਬ ਜੀ ਨੂੰ ਇੰਨੀ ਵਡਿਆਈ ਦਿੱਤੀ ਆਪਣੇ ਸੇਵਕ ਨੂੰ ਦਿੱਤੀ ਸੀ ਨਾ, ਸਿੱਖ ਨੂੰ ਹੀ ਆਪਣੇ ਨੂੰ, ਇਸੇ ਤਰ੍ਹਾਂ ਤੁਸੀਂ ਮੇਰੇ ਸਿੱਖ ਜੇ ਮੈਂ ਤੁਹਾਨੂੰ ਵਡਿਆਈ ਦਿੰਦਾ ਪਿਆ, ਦਿਓ ਮੈਨੂੰ ਵੀ ਇਹ ਅੰਮ੍ਰਿਤ ਦੀ ਦਾਤ। ਸ਼ੰਕ ਨਾ ਕੀਜੈ, ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਪੀ ਲਾਵੋ ਮੋਹੇ ਜੈਸੇ ਤੁਮ ਲੀਨੀਓ। ਇਹ ਦਸਵੇਂ ਪਾਤਸ਼ਾਹ ਜੀ ਨੇ ਵਿਸ਼ੇਸ਼ ਸਾਧ ਸੰਗਤ ਦੀ ਕਿਰਪਾ ਕੀਤੀ ਸੀ, ਨਾਲੇ ਇਹ ਜਣਾ ਦਿੱਤਾ ਸੀ ਆਪਾਂ ਸਾਰਿਆਂ ਨੂੰ ਵੀ ਇਹ ਇੰਨਾ ਮਹਾਨ ਹੈ ਅੰਮ੍ਰਿਤ ਗੁਰਮੁਖੋ। ਗੁਰੂ ਸਾਹਿਬ ਜੀ ਦੇ ਹਿਰਦੇ ਚੋਂ ਬਾਣੀ ਪ੍ਰਗਟ ਹੋਈ, ਬਾਣੀ ਨੇ ਪਾਣੀ ਨਾਲ ਲੱਗ ਕੇ ਤੇ ਅੰਮ੍ਰਿਤ ਬਣਾ ਦਿੱਤਾ, ਉਹ ਅੰਮ੍ਰਿਤ ਦਸਵੇਂ ਪਾਤਸ਼ਾਹ ਜੀ ਖੁਦ ਕਹਿੰਦੇ ਮੈਨੂੰ ਛਕਾਓ। ਇਸ ਲਈ ਆਪਣੇ ਤੇ ਤਾਂ ਬਹੁਤ ਕਿਰਪਾ ਮਹਾਰਾਜ ਨੇ ਕੀਤੀ, ਆਪਾਂ ਇੱਥੇ ਬੈਠੇ ਹਾਂ ਇਹਨਾਂ ਦੇਸ਼ਾਂ ਵਿੱਚ, ਤੇ ਜੇ ਆਪਾਂ ਨੂੰ ਪ੍ਰਸ਼ਾਦਾ ਪਾਣੀ ਵੀ ਮਿਲਦਾ ਪਿਆ, ਸਿਰ ਤੇ ਛੱਤ ਵੀ ਹੈਗੀ, ਤੇ ਫਿਰ ਜੀਵਨ ਵੀ ਸਫਲਾ ਕਰੀਏ, ਅੰਮ੍ਰਿਤ ਛਕ ਕੇ ਗੁਰੂ ਗੁਰੂ ਕਰਾਂਗੇ ਤਾਂ ਗੁਰੂ ਸਾਹਿਬ ਜੀ ਦੀਆਂ ਸਾਰੀਆਂ ਖੁਸ਼ੀਆਂ ਫਿਰ ਉਹਨਾਂ ਵਿੱਚ ਅਭੇਦਤਾ ਵੀ ਜ਼ਰੂਰ ਹੁੰਦੀ ਹੈ। ਇਹ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਤਾਂ ਸੂਰਜ ਦੀ ਤਰ੍ਹਾਂ ਤੇਜ ਪ੍ਰਤਾਪ ਤਾਂ ਹੋਣਾ ਹੀ ਸੀ ਪੰਜਵੇਂ ਪਾਤਸ਼ਾਹ ਜੀ ਦਾ ਜੀ।
ਬੋਲਤ ਜੈ ਜੈਕਾਰ ਬਲੰਦੇ,
ਕਹਿੰਦੇ ਨੇ ਬਹੁਤ ਜੈ ਜੈਕਾਰ ਸੰਗਤਾਂ ਨੇ ਕੀਤੀ ਪੰਜਵੇਂ ਪਾਤਸ਼ਾਹ ਜੀ ਦੀ।
ਗੁਰ ਅਰਜਨ ਦੇਵ ਤੇਰੀ ਜੈ ਹੋਵੇ, ਗੁਰੂ ਅਰਜਨ ਦੇਵ ਤੇਰੀ ਜੈ ਹੋ।
ਸਾਰੀ ਸੰਗਤ ਰਸਨਾ ਪਵਿੱਤਰ ਕਰੋ ਜੀ।
ਗੁਰੂ ਅਰਜਨ ਦੇਵ ਤੇਰੀ ਜੈ ਹੋਵੇ, ਗੁਰੂ ਅਰਜਨ ਦੇਵ ਤੇਰੀ ਜੈ ਹੋਵੇ।
ਸਾਰੀਆਂ ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਕੀਤੀ ਜੀ।
ਮਹਾਦੇਵ ਪ੍ਰਿਥਵੀ ਔਰ ਆਸ,
ਕਹਿੰਦੇ ਨੇ ਮਹਾਦੇਵ ਦੀ ਤੇ ਪ੍ਰਿਥੀ ਚੰਦ ਦੀ ਜਿਹੜੀ ਆਸ ਸੀ, ਮਹਾਦੇਵ ਦੀ ਤੇ 1% ਹੀ ਸੀ ਸਮਝ ਲਓ, 99% ਜਿਹੜੀ ਪ੍ਰਿਥੀ ਚੰਦ ਦੀ ਆਸ ਸੀ ਗੁਰੂ ਬਣਨ ਦੀ।
ਭ੍ਰਮ ਤਮ ਜੋਤ ਇਹ ਨਿਸਾ ਬਿਨਸ,
ਕਹਿੰਦੇ ਤਮ ਹੁੰਦਾ ਹਨੇਰਾ ਨਿਸਾ ਰਾਤ, ਜਿਵੇਂ ਸੂਰਜ ਚੜ੍ਹਦਾ ਤੇ ਰਾਤ ਦਾ ਹਨੇਰਾ ਖਤਮ ਹੋ ਜਾਂਦਾ ਨਾ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਤਖ਼ਤ ਤੇ ਬੈਠਣ ਤੇ ਪ੍ਰਿਥੀ ਚੰਦ ਦੇ ਮਨ ਦੀ ਜਿਹੜੀ ਆਸ ਸੀ ਇਵੇਂ ਖਤਮ ਹੋ ਗਈ, ਜਿਵੇਂ ਸੂਰਜ ਦੇ ਚੜਿਆ ਰਾਤ ਦਾ ਹਨੇਰਾ ਖਤਮ ਹੋ ਜਾਂਦਾ।
ਇਨ ਕੇ ਪੱਖੀ ਉਡਗਨ ਦੁਰੇ,
ਤੇ ਉਡਗਣ ਹੁੰਦੇ ਤਾਰੇ, ਕਹਿੰਦੇ ਜਿਹੜੇ ਜਿਹੜੇ ਸ਼ਾਮ ਦੀ ਬੰਦੇ ਸੀ ਨਾ ਪ੍ਰਿਥੀ ਚੰਦ ਦੇ ਪੱਖੀ ਬੰਦੇ ਸੀ, ਜਿਵੇਂ ਸੂਰਜ ਚੜ੍ਹਦਾ ਤੇ ਤਾਰੇ ਵੀ ਨੀ ਦਿਸਣੋ ਦਿਸਦੇ, ਮੁੜ ਕੇ ਦਿਸਣੋ ਹਟ ਜਾਂਦੇ ਆ, ਹਨੇਰਾ ਵੀ ਦਿਸਣੋ ਹਟ ਜਾਂਦਾ, ਹਨੇਰੇ ਦੀ ਤਰ੍ਹਾਂ ਜਿਹੜੀ ਆਸ ਸੀ ਗੁਰੂ ਬਣ ਦੀ ਪ੍ਰਿਥੀ ਚੰਦ ਦੀ ਉਹ ਵੀ ਗਈ ਜਦੋਂ ਸੂਰਜ ਵਰਗਾ ਤੇਜ ਪ੍ਰਤਾਪ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੋਇਆ, ਜਿਹੜੇ ਉਹਦੇ ਖਸ਼ਾਮ ਦੀ ਬੰਦੇ ਸਨ ਉਹਦੇ ਚਮਚੇ ਉਹਦੇ ਪੱਖੀ ਉਹ ਵੀ ਨੀ ਉਸ ਵੇਲੇ ਉੱਥੇ ਕੋਈ ਲੱਭਿਆ ਜੀ, ਜਿਵੇਂ ਸੂਰਜ ਦੇ ਚੜਿਆ ਤਾਰੇ ਨੀ ਲੱਭਦੇ ਹਨ।
ਨਿੰਦਕ ਪੇਚਕ ਮੁਖ ਦ੍ਰਿਗ ਜੋਰੇ,
ਕਹਿੰਦੇ ਪੇਚਕ ਹੁੰਦਾ ਉੱਲੂ, ਕਹਿੰਦੇ ਜਿਵੇਂ ਸੂਰਜ ਚੜੇ ਤੇ ਉੱਲੂ ਦੀਆਂ ਅੱਖਾਂ ਬੰਦ ਹੋ ਜਾਂਦੀਆਂ, ਉਹਨੂੰ ਦਿਸਦਾ ਨਹੀਂ, ਏਦਾਂ ਹੀ ਨਿੰਦਕਾਂ ਦੇ ਮੂੰਹ ਤੇ ਅੱਖਾਂ ਬੰਦ ਹੋ ਜਾਂਦੀਆਂ ਜਦੋਂ ਵਡਿਆਈ ਮਹਾਰਾਜ ਜੀ ਵੱਲੋਂ ਕਿਸੇ ਨੂੰ ਮਿਲਦੀ ਹੈ ਤਾਂ।
ਪ੍ਰਿਥਵੀ ਚੰਦ ਦੁੱਤ ਚੰਦ ਮਨਿੰਦ,
ਕਹਿੰਦੇ ਪ੍ਰਿਥੀ ਚੰਦ ਦਾ ਤਾਂ ਹੁਣ ਚੰਦਰਮਾ ਵਰਗਾ ਸੀ ਤੇ ਸੂਰਜ ਦੇ ਸਾਹਮਣੇ ਚੰਦਰਮਾ ਕੀ ਕਰ ਸਕਦਾ ਜੀ, ਇਸ ਕਰਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਤੇਜ ਸੂਰਜ ਵਰਗਾ ਤੇ ਪ੍ਰਿਥੀ ਚੰਦ ਦਾ ਚੰਦਰਮਾ ਵਰਗੂ ਮੱਠਾ ਹੀ ਪੈ ਗਿਆ ਉਸ ਵੇਲੇ ਜੀ।
ਫੀਕੋ ਪਰਿਓ ਤਿਸੀ ਸ਼ਿਨਮੰਦ,
ਕਹਿੰਦੇ ਨੇ ਬਿਲਕੁਲ ਫਿੱਕਾ ਪੈ ਗਿਆ, ਫੀਕੋ ਪਰਿਓ ਤਿਸੀ ਸ਼ਿਨਮੰਦ, ਬਿਲਕੁਲ ਮੰਦ ਹੋ ਗਿਆ ਉਹਦਾ ਤੇਜ ਜਿਹੜਾ ਸੀ, ਬੜਾ ਆਪਣੇ ਆਪ ਚ ਉਹ ਕਈ ਚਲਾਕੀਆਂ ਕੀਤੀਆਂ ਪਰ ਇਸ ਵੇਲੇ ਸਭ ਕੁਝ ਖਾਲੀ ਹੋ ਗਿਆ ਜੀ।
ਜਲ ਬਲ ਗਯੋ ਅਧਿਕ ਦੁਖ ਪਾਵਤ,
ਕਹਿੰਦੇ ਜਲ ਬਲ ਗਿਆ, ਬੜਾ ਦੁਖੀ ਹੋਇਆ ਇਹ ਸਾਰਾ ਕੁਝ ਦੇਖ ਕੇ ਪ੍ਰਿਥੀ ਚੰਦ।
ਨੀਵ ਗਰੀਬ ਕਰ ਬਸ ਨਾ ਬਸਾਵਤ,
ਸਿਰ ਨੀਵਾਂ ਕੀਤਾ ਪਰ ਕੋਈ ਵਸ ਨੀ ਚੱਲਦਾ ਪਿਆ ਪ੍ਰਿਥੀ ਚੰਦ ਦਾ ਉਸ ਵੇਲੇ।
ਮਹਾਦੇਵ ਤੂਸ਼ਨ ਥਿਰ ਥਿਓ,
ਕਹਿੰਦੇ ਮਹਾਂ ਮਹਾਦੇਵ ਵੀ ਕੋਲ ਖਲੋਤਾ ਸੀ ਉਸ ਵੇਲੇ ਜੀ।
ਹਰਖ ਨਾ ਸ਼ੋਕ ਹਿਰਦੇ ਕੁਛ ਕੀ,
ਉਹਨੂੰ ਨਾ ਕੋਈ ਖੁਸ਼ੀ ਸੀ ਤੇ ਨਾ ਕੋਈ ਗਮੀ ਸੀ, ਉਹ ਆਰਾਮ ਨਾਲ ਜਿੱਦਾਂ ਹੈਗਾ ਸੀ ਉਦਾਂ ਹੀ ਖਲੋਤਾ ਸੀ।
ਸੁਨ ਜਨਨੀ ਬੜ ਭਾਗਾ ਭਾਨੀ,
ਇੰਨੇ ਚਿਰ ਨੂੰ ਮਾਤਾ ਭਾਨੀ ਜੀ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਲਾਲਜੀ ਧੰਗੂ ਰਜਣ ਦੇ ਮਹਾਰਾਜ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਠਾਲ ਦਿੱਤੇ ਨੇ ਉਹਨਾਂ ਦੇ ਪਤੀ ਪਰਮੇਸ਼ਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ।
ਗੁਰ ਅਰਜਨ ਭਾ ਮੁਦਤ ਮਹਾਨੀ,
ਬਹੁਤ ਪ੍ਰਸੰਨ ਹੋਏ ਬੀਬੀ ਭਾਨੀ ਜੀ ਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਦੇ ਲਾਲ ਜੀ ਗੁਰੂ ਸਾਹਿਬ ਬਣ ਗਏ ਹਨ।
ਸਿਮਰਤ ਪਿਤਾ ਬਾਕ ਸੁਖ ਪਾਏ,
ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਿਤਾ ਸਤਿਗੁਰੂ ਜੀ ਦੇ ਬਚਨ ਚੇਤੇ ਆ ਗਏ ਉਹਨਾਂ ਨੂੰ।
ਨਹੀਂ ਬਾਂਸ ਤੇ ਗੁਰਤਾ ਜਾਏਬ,
ਉਹਨਾਂ ਕੋਲੋਂ ਮੰਗਿਆ ਸੀ ਨਾ ਤੇ ਉਹਨਾਂ ਨੇ ਆਖਿਆ ਸੀ ਠੀਕ ਹੈ ਪੁੱਤਰੀ ਫਿਰ ਤੇਰੀ ਬੰਸ ਵਿੱਚੋਂ ਗੁਰਤਾ ਗੱਦੀ ਜਾਵੇਗੀ ਨੀ, ਪਰੇਸ਼ਾਨੀ ਥੋੜੀ ਬਹੁਤ ਆ ਸਕਦੀ ਪਰ ਉਹ ਪਰੇਸ਼ਾਨੀ ਵੀ ਤੇਰੀ ਬੰਸ ਚੱਲ ਸਕਦੀ ਹੈ।
ਪਿਤਾ ਗੁਰੂ ਕੋ ਕਹਿਓ ਆਟਲ ਹੈ,
ਉਹ ਹੁਣ ਉਹ ਬੀਬੀ ਭਾਨੀ ਜੀ ਨੂੰ ਪਤਾ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਕਿਹਾ ਹੋਇਆ ਬਚਨ ਸਦਾ ਵਾਸਤੇ ਅਟਲ ਹੈ।
ਚੱਲ ਹੈ ਸੁਮੇਰ ਨਹੀਂ ਸੋ ਚੱਲ ਹੈ,
ਸੁਮੇਰ ਪਰਬਤ ਤਾਂ ਹਿੱਲ ਸਕਦਾ ਹੈ ਪਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਇੱਧਰ ਉੱਧਰ ਨਹੀਂ ਹੋ ਸਕਦਾ, ਇਹ ਪਤਾ ਸੀ ਬੀਬੀ ਭਾਨੀ ਜੀ ਨੂੰ।
ਸਭਾ ਵਿਖੇ ਸ੍ਰੀ ਸਤਿਗੁਰ ਤਬ,
ਕਹਿੰਦੇ ਉਸ ਵੇਲੇ ਸਾਰੀ ਸੰਗਤ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ
ਬੈਠੇ ਚਾਹੁੰਦੇ ਸੰਗਤ ਸਭ,
ਮਹਾਰਾਜ ਨੇ ਉਹਨਾਂ ਨੂੰ ਕਰਕੇ ਪ੍ਰਕਰਮਾ ਮੱਥਾ ਟੇਕ ਕੇ ਸਾਰੀ ਸੰਗਤ ਕੋਲ ਮੱਥਾ ਟਿਕਵਾ ਦਿੱਤਾ, ਸਾਰੀ ਸੰਗਤ ਬੈਠੀ ਉਸ ਵੇਲੇ ਉੱਥੇ।
ਸ੍ਰੀ ਅਰਜਨ ਸੁਤ ਕੀ ਦਿਸ ਦੇਖ,
ਕਹਿੰਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਵੱਲੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਦੇਖ ਕੇ ਜੀ
ਕਹਿਓ ਬਾਕ ਮਨ ਮੁਦਿਤ ਵਿਸ਼ੇਖ,
ਆਪਣੇ ਪਵਿੱਤਰ ਮੁਖ ਤੋਂ ਬਹੁਤ ਹੀ ਖੁਸ਼ੀ ਤੇ ਪ੍ਰਸੰਨਤਾ ਨਾਲ ਇੱਦਾਂ ਬਚਨ ਕੀਤਾ ਚੌਥੇ ਪਾਤਸ਼ਾਹ ਜੀ ਨੇ।
ਹੋਤ ਸ਼ਬਦ ਕੇ ਚਤੁਰਤ ਪਦ ਸਭ,
ਆਖਿਆ ਭਈ ਇਹ ਜਿਹੜਾ ਸ਼ਬਦ ਤੇ ਤਿੰਨ ਪੌੜੀਆਂ ਤੁਸੀਂ ਉਚਾਰਨ ਕੀਤੀਆਂ, ਸ਼ਬਦ ਦੇ ਚਾਰ ਪਦ ਚਾਹੀਦੇ ਆ, ਚਾਰ ਪੌੜੀਆਂ ਚਾਹੀਦੀਆਂ ਇਸ ਦੀਆਂ।
ਕਰੇ ਤੀਨ ਇੱਕ ਚਾਹੀਏ ਹੈ ਅਬ,
ਤੇ ਕਹਿੰਦੇ ਤਿੰਨ ਪੌੜੀਆਂ ਤੁਸੀਂ ਉਚਾਰ ਦਿੱਤੀਆਂ ਤੇ ਹੁਣ ਚੌਥੀ ਪੌੜੀ ਉਚਾਰਨ ਕਰੋ, ਇਹ ਹੁਕਮ ਕਰ ਦਿੱਤਾ ਚੌਥੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ।
ਰਚੋ ਸੋ ਪਦ ਸ਼ੁਭ ਨਿਕਟ ਹਮਾਰੇ,
ਆਖਿਆ ਸਾਡੇ ਕੋਲ ਬੈਠੇ ਸਾਡੇ ਹੁੰਦਿਆਂ ਹੀ ਉਹ ਚੌਥੀ ਪੌੜੀ ਉਚਾਰਨ ਕਰ ਦਿਓ।
ਪਾਪ ਹੋ ਸ਼ਬਦ ਭੋਗ ਮਤ ਤਾਰੇ,
ਉਹ ਚੌਥੀ ਪੌੜੀ ਉਚਾਰਨ ਕਰਕੇ ਸ਼ਬਦ ਦਾ ਭੋਗ ਪਾਓ, ਸ਼ਬਦ ਸੰਪੂਰਨ ਕਰ ਦਿਓ ਤੁਸੀਂ।
ਜਿਸ ਕੋ ਜਗ ਮਹਿ ਸਿੱਖ ਕਨੇਰੇ,
ਕਹਿੰਦੇ ਜਦੋਂ ਚਾਰੇ ਪੌੜੀਆਂ ਪੂਰੀਆਂ ਹੋ ਜਾਣਗੀਆਂ ਤੇ ਜਗਤ ਦੇ ਲੋਕ ਜਦੋਂ ਇਸ ਸ਼ਬਦ ਦਾ ਪਾਠ ਕਰਿਆ ਕਰਨਗੇ।
ਪੜ੍ਹੇ ਸੁਣੇ ਮੁੱਦ ਪਾਏ ਵਡੇਰੇ,
ਜਿਹੜਾ ਵੀ ਪੜ੍ਹੇਗਾ ਸੁਣੇਗਾ ਬਹੁਤ ਆਨੰਦ ਪ੍ਰਾਪਤ ਕਰੇਗਾ ਉਹ।
ਮੁੱਦਤ ਬਿਰਧ ਹੋਏ ਤਬ ਕਰ ਸਭ,
ਕਹਿੰਦੇ ਨੇ ਉਸ ਵੇਲੇ ਬਹੁਤ ਪ੍ਰਸੰਨਤਾ ਦੇ ਨਾਲ ਸਾਰੀ ਸੰਗਤ ਜੀ
ਸਤਿਗੁਰ ਬਾਕ ਉਚਿਤ ਹੀ ਅਹੈ,
ਸਾਰਿਆਂ ਨੇ ਆਖਿਆ ਵੀ ਹਾਂ ਮਹਾਰਾਜ ਬਿਲਕੁਲ ਆਪ ਜੀ ਨੇ ਬਿਲਕੁਲ ਯੋਗ ਬਚਨ ਆਖਿਆ ਭਾਈ ਚੌਥੀ ਪੌੜੀ ਉਚਾਰ ਕੇ ਸ਼ਬਦ ਪੂਰਾ ਕਰ ਦੇਣਾ ਚਾਹੀਦਾ ਹੁਣ।
ਸ੍ਰੀ ਅਰਜਨ ਸੁਣ ਕੇ ਤੇ ਸਮੋ,
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਿਤਾ ਸਤਿਗੁਰੂ ਜੀ ਦਾ ਹੁਕਮ ਸੁਣ ਕੇ ਉਸ ਵੇਲੇ
ਰਚੇ ਸੋ ਪਦ ਪਿਤਾ ਕੋ ਕਾਰਨਮ,
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਚੌਥੀ ਪੌੜੀ ਉਚਾਰਨ ਕੀਤੀ ਜੀ।
ਸ੍ਰੀ ਮੁਖ ਵਾਕ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਕਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਾਂ ਕੋਲੀ ਜੀਓ ਕੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ।
ਚੌਥੀ ਪੌੜੀ ਸ਼ਬਦ ਦੀ ਉਸ ਵੇਲੇ ਮੌਕੇ ਤੇ ਮਹਾਰਾਜ ਜੀ ਨੇ ਆਖਿਆ ਗੁਰੂ ਰਾਮਦਾਸ ਸਾਹਿਬ ਜੀ ਨੇ, ਤੇ ਉਸੇ ਵੇਲੇ ਪੰਜਵੇਂ ਪਾਤਸ਼ਾਹ ਜੀ ਨੇ ਉਚਾਰ ਦਿੱਤੀ। ਕਿਉਂ? ਕਿਉਂਕਿ ਸਮਰੱਥ ਨੇ ਸਾਧ ਸੰਗ ਜੀਓ ਮਹਾਰਾਜ ਜੀ ਉਹਨਾਂ ਨੇ ਬਚਨ ਕੀਤਾ ਭਾਗ ਹੋਇਆ ਗੁਰਸੰਤ ਮਿਲਾਇਆ। ਵੱਡੇ ਭਾਗਾਂ ਵਾਲੀ ਇਹ ਘੜੀ ਆਈ ਜਦੋਂ ਸੰਤ ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਦਰਸ਼ਨ ਕਰਵਾ ਦਿੱਤੇ ਹਨ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਉਹ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਰੂਪ ਵਿੱਚ ਹੁਣ ਸਾਡੇ ਹਿਰਦੇ ਵਿੱਚ ਹੈ, ਇਹ ਸਾਰੀ ਕਿਰਪਾ ਹੋ ਗਈ ਹੈ, ਸੇਵ ਕਰੀ ਪਲ ਚਸਾ ਨਾ ਵਿਛੜਾ, ਮਹਾਰਾਜ ਹੁਣ ਮੈਂ ਚਾਹੁੰਦਾ ਇੱਕ ਪਲ ਵੀ ਤੁਹਾਡੇ ਤੋਂ ਦੂਰ ਨਾ ਹੋਵਾਂ, ਤੁਹਾਡੀ ਸੇਵਾ ਕਰਦਾ ਰਵਾਂ। ਕਿਉਂ? ਕਿਉਂਕਿ ਮੈਂ ਆਪ ਜੀ ਦਾ ਦਾਸ ਹਾਂ, ਮੈਂ ਆਪ ਜੀ ਦਾ ਸੇਵਕ ਹਾਂ, ਤੇ ਮਨ ਕਰਕੇ ਤਨ ਕਰਕੇ ਹਉ ਘੋਲੀ ਜੀਓ ਘੋਲ ਘੁਮਾਈ, ਮਹਾਰਾਜ ਮੈਂ ਮਨ ਤਨ ਕਰਕੇ ਆਪ ਜੀ ਦੇ ਇਹਨਾਂ ਦਰਸ਼ਨਾਂ ਦੀ ਘੜੀ ਤੋਂ ਕੁਰਬਾਨ ਜਾਂਦਾ। ਕਿਉਂ? ਕਿਉਂਕਿ ਮੈਂ ਆਪ ਜੀ ਦੇ ਚਰਨਾਂ ਦਾ ਦਾਸ ਹਾਂ ਜੀ। ਇਹ ਸਤਸੰਗ ਜੀ ਚੌਥੀ ਪੌੜੀ ਉਚਾਰ ਕੇ ਮਗਰੋਂ ਰਹਾਉ ਲਾ ਕੇ ਸ਼ਬਦ ਦਾ ਭੋਗ ਪਾ ਦਿੱਤਾ, ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਂ ਦੀ ਮੋਹਰ ਲਾ ਦਿੱਤੀ। ਜਿਹੜੀਆਂ ਤਿੰਨ ਪੌੜੀਆਂ ਪਹਿਲੀਆਂ ਨੇ ਉਹਨਾਂ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਨਹੀਂ ਆਇਆ। ਕਿਉਂ? ਕਿਉਂਕਿ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਸਾਹਿਬ ਨਹੀਂ ਸਨ, ਇਸ ਲਈ ਉਹ ਮਹਾਰਾਜ ਦੇ ਨਾਂ ਦੀ ਮੋਹਰ ਨਹੀਂ ਸੀ ਵਰਤ ਸਕਦੇ। ਕੁਝ ਲੋਕਾਂ ਆਪਣਿਆਂ ਨੇ ਇੱਦਾਂ ਆਖਿਆ ਵੀ ਸੀ ਵੀ ਜੀ ਜਦੋਂ ਅਜੇ ਉਹ ਗੁਰੂ ਨਹੀਂ ਸੀ ਫਿਰ ਕਿਵੇਂ ਬਾਣੀ ਉਚਾਰ ਦਿੱਤੀ। ਜਿਹੜੀ ਭਗਤਾਂ ਦੀ ਬਾਣੀ ਉਹ ਗੁਰੂ ਨਹੀਂ ਸੀ ਭਗਤ, ਉਹਨਾਂ ਨੇ ਉਚਾਰੀ ਤੇ ਮਹਾਰਾਜ ਨੇ ਲਿਖਵਾਈ ਹੈ ਨਾ। ਬਾਬਾ ਸੁੰਦਰ ਜੀ ਗੁਰੂ ਥੋੜੋ ਸੀ, ਉਹਨਾਂ ਦੀ ਸੱਦ ਲਿਖਵਾਈ ਹੈ। ਬਾਬਾ ਸੱਤਾ ਬਲਵੰਡਾ ਸਤਿਗੁਰੂ ਥੋੜੋ ਸਨ, ਉਹਨਾਂ ਨੇ ਉਚਾਰੀ ਤੇ ਮਹਾਰਾਜ ਜੀ ਨੇ ਲਿਖਵਾਈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਤਿੰਨ ਪੌੜੀਆਂ ਉਚਾਰੀਆਂ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਨਹੀਂ ਵਰਤਿਆ। ਕਿਉਂ? ਕਿਉਂਕਿ ਗੁਰੂ ਨਹੀਂ ਸਨ, ਹੁਣ ਗੁਰੂ ਸਾਹਿਬ ਬਣ ਗਏ ਨੇ ਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀ ਦੇ ਨਾਮ ਦੀ ਮੋਹਰ ਲਾ ਕੇ ਤੇ ਫਿਰ ਮਹਾਰਾਜ ਜੀ ਨੇ ਸ਼ਬਦ ਸਾਧ ਸੰਗਤ ਜੀ ਸੰਪੂਰਨ ਕੀਤਾ। ਚਾਰ ਪੌੜੀਆਂ ਨੇ, ਚਾਰਾਂ ਦੇ ਮਗਰ ਰਹਾਓ ਦਾ ਮਤਲਬ ਹੈ ਵੀ ਇਹ ਸ਼ਬਦ ਹਜ਼ਾਰਿਆਂ ਦਾ ਮੂਲ ਹੈ, ਸਾਰਾ ਸ਼ਬਦ ਹੈ, ਚਾਰੇ ਪੌੜੀਆਂ ਤੱਤ ਨੇ ਸ਼ਬਦ ਹਜ਼ਾਰਿਆਂ ਦੇ ਪੂਰੇ ਸ਼ਬਦਾਂ ਦਾ। ਤੇ ਇਹ ਵੀ ਬਚਨ ਆ ਗਿਆ ਵੀ ਜਿਹੜਾ ਇਹਨਾਂ ਨੂੰ ਸੁਣੇਗਾ ਜਾਂ ਪੜ੍ਹੇਗਾ ਗੁਰਮੁਖੋ, ਉਹਦੇ ਮਨ ਦੀ ਮੁਰਾਦ ਪੂਰੀ ਹੋਵੇਗੀ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਸੰਪੂਰਨ ਕਰ ਦਿੱਤਾ ਜੀ।
ਸ੍ਰੀ ਗੁਰੂ ਰਾਮਦਾਸ ਸੁਣ ਹਰਖੇ,
ਬਹੁਤ ਖੁਸ਼ ਹੋਏ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੁਣ ਕੇ। ਇਹ
ਬਾਣੀ ਬਹੁਤ ਕਰਾਂਗੇ ਪਰਖੇ,
ਇਹ ਪਰਖ ਲਿਆ ਕੇ ਬਹੁਤ ਬਾਣੀ ਉਚਾਰਨ ਕਰਨਗੇ ਗੁਰੂ ਅਰਜਨ ਦੇਵ ਮਹਾਰਾਜ ਜੀ।
ਆਚੀ ਸਾਫ਼ ਬਨਾਵਟ ਹੈਰੀ,
ਕਹਿੰਦੇ ਬਹੁਤ ਹੀ ਸੁੰਦਰ ਬਨਾਵਟ ਹੈ ਤੇ ਸਾਫ਼ ਹੈ, ਸਰਲ ਹੈ ਇਹ ਮਹਾਰਾਜ ਜੀ ਦਾ ਜਿਹੜਾ ਬਾਣੀ ਦਾ ਲਹਿਜਾ ਹੈ ਜੀ।
ਨਹੀਂ ਤੁਰਤ ਨਹੀਂ ਲਾਗਸ ਦੇਰੀ,
ਕਹਿੰਦੇ ਉਸੇ ਵੇਲੇ ਦੇਖ ਲਓ ਉਚਾਰ ਦਿੱਤਾ, ਕੋਈ ਦੇਰੀ ਨਹੀਂ ਲੱਗੀ। ਚੌਥੇ ਪਾਤਸ਼ਾਹ ਨੇ ਆਖਿਆ ਚੌਥੀ ਪੌੜੀ ਉਚਾਰ ਦਿਓ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸੇ ਵੇਲੇ ਉਚਾਰ ਦਿੱਤੀ ਜੀ।
ਸ੍ਰੀ ਮੁਖ ਤੇ ਸੁਤ ਸੂ ਫੁਰਮਾਇਬ,
ਕਹਿੰਦੇ ਆਪਣੇ ਪਵਿੱਤਰ ਮੁਖ ਤੋਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਏਦਾਂ ਆਖਿਆ ਜੀ।
ਸਹਿਤ ਨਿਮਰਤਾ ਸ਼ਬਦ ਬਨਾਇਬ,
ਬਹੁਤ ਨਿਮਰਤਾ ਵਾਲਾ ਸ਼ਬਦ ਤੁਸਾਂ ਉਚਾਰਨ ਕੀਤਾ ਹੈ, ਜਿਸ ਵਿੱਚ ਬਹੁਤ ਹੀ ਪ੍ਰੇਮ ਵਿੱਚ ਭਿੱਜੀਆਂ ਹੋਈਆਂ ਬੇਨਤੀਆਂ ਹਨ।
ਜਿਸ ਕੋ ਪਾਠ ਸੁਣ ਕਰੇ ਵਿਚਾਰਨ,
ਸੋ ਜਿਸ ਦਾ ਜਿਸ ਨੂੰ ਪੜ੍ਹ ਕੇ ਸੁਣ ਕੇ ਕੋਈ ਵਿਚਾਰ ਕਰੇਗਾ ਤਾਂ
ਹਰੇ ਅਹੰਕਾਰ ਸਮੇਤ ਵਿਕਾਰਨ,
ਵਿਕਾਰਾਂ ਦੇ ਸਮੇਤ ਉਹਦੇ ਹਿਰਦੇ ਦੀ ਹਉਮੈ ਨਾਸ਼ ਹੋ ਜਾਵੇਗੀ ਜਿਹੜਾ ਇਸ ਸ਼ਬਦ ਦਾ ਪਾਠ ਕਰੇਗਾ ਜਾਂ ਸੁਣੇਗਾ।
ਹੱਥ ਜੋੜ ਪਿਤਾ ਤੇ ਸੁਣ ਬਾਣੀ,
ਕਹਿੰਦੇ ਨੇ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਏਦਾਂ ਆਖਿਆ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਸੁਣੇ ਤਾਂ
ਅਤ ਅਧੀਨ ਹੋਏ ਬੰਧਨ ਠਾਨੀ,
ਬਹੁਤ ਨਿਮਰਤਾ ਨਾਲ ਅਧੀਨਗੀ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੰਦਨਾ ਕੀਤੀ ਚੌਥੇ ਪਾਤਸ਼ਾਹ ਜੀ ਨੂੰ।
ਕਰਨ ਕਰਾਵਣ ਤੁਮੀ ਅਹੋ,
ਆਖਿਆ ਮਹਾਰਾਜ ਮੈਂ ਤਾਂ ਇੱਕ ਜਰੀਆ ਹੈ, ਕਰਨ ਕਰਾਉਣ ਨੂੰ ਤਾਂ ਸਮਰੱਥ ਆਪ ਜੀ ਹੋ ਮਹਾਰਾਜ ਜੀ, ਆਪ ਜੀ ਦੀ ਕਿਰਪਾ ਤੋਂ ਬਿਨਾਂ ਏਦਾਂ ਨਹੀਂ ਸੀ ਹੋ ਸਕਦਾ।
ਮੈਂ ਅਨੁਸਾਰ ਸਦਾ ਜਿਮ ਕਹੋ,
ਮਹਾਰਾਜ ਮੈਂ ਤਾਂ ਸਦਾ ਹੀ ਆਪ ਜੀ ਦੇ ਅਨੁਸਾਰੀ ਹਾਂ, ਆਪ ਜੀ ਦੀ ਆਗਿਆ ਵਿੱਚ ਜਿਵੇਂ ਆਪ ਜੀ ਹੁਕਮ ਕਰੋਗੇ।
ਸਭਾ ਉੱਠੀ ਜਬ ਨਿਜ ਨਿਜ ਥਾਨ,
ਕਹਿੰਦੇ ਫਿਰ ਇਹ ਤੋਂ ਬਾਅਦ ਸਮਾਪਤੀ ਕਰ ਦਿੱਤੀ ਗਈ ਦੀਵਾਨ ਦੀ ਤੇ ਸਾਰੀਆਂ ਸੰਗਤਾਂ ਆਪੋ ਆਪਣੇ ਸਥਾਨਾਂ ਤੇ ਚਲੀਆਂ ਗਈਆਂ ਜੀ।
ਪਹੁੰਚੇ ਸਭ ਸ਼ੁਭ ਕਰਤ ਬਖਾਨ,
ਸਾਰੇ ਇਹ ਬਖਿਆਨ ਕਰਦੇ ਜਾਂਦੇ ਨੇ ਵੀ ਬੜਾ ਚੰਗਾ ਅੱਜ ਕੰਮ ਹੋਇਆ, ਵੀ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਹੈ।
ਭਾਈ ਬਿਰਧ ਸੋ ਪ੍ਰਿਥੀਆ ਮਿਲਿਓ,
ਕਹਿੰਦੇ ਬਾਬਾ ਬੁੱਢਾ ਜੀ ਆਪਣੇ ਆਸਣ ਵੱਲ ਨੂੰ ਜਾ ਰਹੇ ਸਨ ਤੇ ਪ੍ਰਿਥੀ ਚੰਦ ਉਡੀਕ ਰਿਹਾ ਸੀ ਬਾਬਾ ਬੁੱਢਾ ਜੀ ਨੂੰ ਤੇ ਰਸਤੇ ਵਿੱਚ ਮਿਲ ਪਿਆ। ਕਿਉਂ? ਕਿਉਂਕਿ ਮਿਲਣਾ ਹੀ ਚਾਹੁੰਦਾ ਸੀ ਬਾਬਾ ਜੀ ਨੂੰ ਉਹ।
ਯਾਰ ਬਰ ਰਹਿਓ ਨਾ ਬਸ ਕੋਹ ਚੱਲਿਓ,
ਕਿਉਂਕਿ ਉਦੋਂ ਉਹਦਾ ਕੋਈ ਵਸ ਨਹੀਂ ਚੱਲਿਆ, ਮਹਾਰਾਜ ਜੀ ਦੇ ਸਾਹਮਣੇ ਜਲ ਬਲ ਗਿਆ, ਬਹੁਤ ਪਰੇਸ਼ਾਨ ਹੋਇਆ ਪਰ ਕੁਝ ਕਰ ਨਹੀਂ ਸੀ ਸਕਦਾ, ਗੁੱਸਾ ਉਹਨੂੰ ਬਹੁਤ ਸੀ ਤੇ ਬਾਬਾ ਬੁੱਢਾ ਜੀ ਨੂੰ ਉਡੀਕਦਾ ਪਿਆ ਜਦੋਂ ਸਮਾਪਤੀ ਹੋਈ ਤਾਂ।
ਸੁਣ ਬੁੱਢੇ ਹਮ ਤੁਝ ਕੋ ਜਾਣ,
ਬੜਾ ਕੌੜਾ ਬੋਲਿਆ, ਕਹਿਣ ਲੱਗਾ ਬੁੱਢਿਆ ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ।
ਗੁਰੂ ਨਾਨਕ ਸਮ ਮਹਿਮਾ ਮਾਨ ਹੈ,
ਮੈਂ ਅੱਜ ਤੱਕ ਤਾਂ ਗੁਰੂ ਨਾਨਕ ਵਰਗੀ ਤੁਹਾਡੀ ਮਹਿਮਾ ਜਾਣਦਾ ਸਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਰਹਿ ਕਰਕੇ।
ਇਸ ਬਿਦ ਆਜ ਤੀਕ ਮਤ ਮੇਰੀ,
ਹੁਣ ਤੱਕ ਤਾਂ ਮੇਰੀ ਮਤ ਏਦਾਂ ਹੀ ਸੀ ਕਿ ਤੁਸੀਂ ਬੜੇ ਗੁਰਮੁਖ ਜੇ, ਬ੍ਰਹਮ ਗਿਆਨੀ ਜੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਹੇ ਜੇ।
ਰਹੀ ਨਯਾਬ ਸ਼ਰਧਾ ਕ੍ਰਿਤ ਹੇਰੀ,
ਕਹਿਣ ਲੱਗਾ ਅੱਜ ਨਹੀਂ ਮੇਰੀ ਸ਼ਰਧਾ ਰਹਿ ਗਈ ਬਾਬਾ ਜੀ ਤੁਹਾਡੇ ਤੇ, ਹੁਣ ਨੀ ਮੈਂ ਤੁਹਾਨੂੰ ਮੰਨਦਾ ਕੋਈ ਬ੍ਰਹਮ ਗਿਆਨੀ।
ਰਹਿਓ ਸੰਗ ਸਭ ਹੀ ਸਤਿਗੁਰ ਕੇ,
ਸਾਰੇ ਸਤਿਗੁਰਾਂ ਦੇ ਤੁਸੀਂ ਨਾਲ ਰਹੇ ਹੋ।
ਦੇਖ ਤਰਿਓ ਬਿਰਤਾਂਤ ਸੁਧਰ ਕੇ,
ਇਹ ਸਾਰਾ ਬਿਰਤਾਂਤ ਤੁਸੀਂ ਨੇੜੇ ਹੋ ਕੇ ਦੇਖਿਆ ਚਾਰਾਂ ਪਾਤਸ਼ਾਹੀਆਂ ਦਾ।
ਮੈਂ ਜੇਸ਼ਟ ਅਰ ਲਾਇਕ ਆਛੇ,
ਮੈਂ ਵੱਡਾ ਸਾਂ ਤੇ ਫਿਰ ਲਾਇਕ ਸਾਂ ਸਾਰੇ ਤਰ੍ਹਾਂ ਨਾਲ ਗੁਰੂ ਮੈਂ ਹੀ ਬਣਨਾ ਸੀ।
ਉਚਿਤ ਹੁਤੀ ਗੁਰਤਾ ਪਿਤਾ ਪਾਛੇ,
ਸੋ ਗੁਰੂ ਸਾਹਿਬ ਜੀ ਤੋਂ ਬਾਅਦ ਤਾਂ ਮੇਰਾ ਹੀ ਗੁਰੂ ਬਣਨਾ ਯੋਗ ਸੀ ਨਾ, ਕਿਉਂਕਿ ਮੈਂ ਲਾਇਕ ਸਾਂ ਤੇ ਜੇਸ਼ ਸਦਾਰਥ ਦਾ ਵੱਡਾ ਤੇ ਵੱਡਾ ਵੀ ਮੈਂ ਸਾਂ।
ਸੋ ਤੁਮਨੇ ਕਛ ਨਹੀਂ ਵਿਚਾਰਿਓ,
ਕਹਿਣ ਲੱਗਾ ਬਾਬਾ ਬੁੱਢਾ ਜੀ ਨੂੰ ਵੀ ਉਹ ਤੁਸੀਂ ਕੋਈ ਵਿਚਾਰ ਨਹੀਂ ਕੀਤੀ, ਹੱਕ ਮੇਰਾ ਬਣਦਾ ਸੀ।
ਭਾਇਓ ਬਿਰਧ ਕਹਿ ਬੁੱਧ ਬਲ ਹਾਰਿਓ,
ਕਹਿਣ ਲੱਗਾ ਅਸਲ ਤੁਸੀਂ ਹੁਣ ਬਿਰਧ ਹੋ ਗਏ ਜੇ ਤੇ ਤੁਹਾਡੀ ਬੁੱਧ ਕੰਮ ਨਹੀਂ ਕਰਦੀ ਹੈ, ਇਹ ਤਾਂ ਖੋਟੇ ਬਚਨ ਬਾਬਾ ਬੁੱਢਾ ਜੀ ਨੂੰ ਕਹਿਣ ਲੱਗ ਪਿਆ।
ਪਿਤਾ ਤੋ ਗੁਰੂ ਨਾਮ ਇੱਕ ਬਣੇ।
ਕਹਿੰਦੇ ਪਿਤਾ ਸਾਹਿਬ ਤੇ ਇੱਕ ਨਾਮ ਦੇ ਗੁਰੂ ਸੀ, ਕਾਹਦੇ ਗੁਰੂ ਸਨ? ਗੁਰੂ ਰਾਮਦਾਸ ਸਾਹਿਬ ਜੀ। ਏਡੀ ਮੱਤ ਮਾਰੀ ਗਈ ਅਸੀਂ।
ਮੈਂ ਵਿਵਹਾਰ ਚਲਾਵਤ ਕਣੇ,
ਕਹਿਣ ਲੱਗਾ ਸਾਰਾ ਕਾਰਜ ਤੇ ਮੈਂ ਚਲਾ ਰਿਹਾ ਸੀ, ਗੁਰੂ ਸਾਹਿਬ ਤੇ ਨਾਮ ਦੇ ਹੀ ਗੁਰੂ ਸਨ।
ਸਾਬਿਦ ਕੀ ਬੁੱਧ ਤੂੰ ਮਮ ਜਾਣਤ,
ਤੇ ਸਾਰੀ ਤਰੀਕੇ ਨਾਲ ਮੇਰੀ ਬੁੱਧ ਨੂੰ ਬਾਬਾ ਜੀ ਤੁਸੀਂ ਤੇ ਜਾਣਦੇ ਸੀ ਨਾ, ਤੁਹਾਨੂੰ ਤੇ ਪਤਾ ਹੀ ਸੀ ਸਾਰਾ।
ਸਭ ਸੰਗਤ ਗੁਰ ਮਹਿ ਅਨੁਮਾਨਤ,
ਤੇ ਸਾਰੀ ਸੰਗਤ ਨੇ ਅਨੁਮਾਨ ਲਾਇਆ ਸੀ ਕਿ ਗੁਰੂ ਮੈਂ ਬਣਨਾ ਹੈ। ਸਾਰੀ ਸੰਗਤ ਵੀ ਮੰਨੀ ਬੈਠੀ ਸੀ, ਗੁਰੂ ਸਾਹਿਬ ਤਾਂ ਐਵੇਂ ਨਾਮ ਦੇ ਗੁਰੂ ਸੀ, ਕੰਮ ਤੇ ਸਾਰਾ ਮੈਂ ਚਲਾ ਰਿਹਾ ਸਾਂ।
ਕਿਰਤ ਅਚਾਨਕ ਇਹ ਕਿਆ ਕੀਨ,
ਕਹਿੰਦੇ ਬਾਬਾ ਜੀ ਇਹ ਕੀ ਕਰ ਦਿੱਤਾ ਤੁਸੀਂ ਅਚਾਨਕ ਹੀ?
ਤੈ ਉਠ ਤੁਰਤ ਤਿਲਕ ਕਰ ਦੀਨ,
ਪਿਤਾ ਸਤਿਗੁਰੂ ਜੀ ਨੇ ਆਖਿਆ ਜੇ ਮਾੜਾ ਜਿਹਾ ਤੇ ਤੁਸੀਂ ਛੇਤੀ ਦੇਣੀ ਉੱਠ ਕੇ ਤਿਲਕ ਲਾ ਦਿੱਤਾ ਉਹਨਾਂ ਦੇ ਮੱਥੇ ਤੇ ਗੁਰਿਆਈ ਦਾ।
ਮੈਂ ਨਿਜ ਬਹੁਤੇ ਦਿਓ ਉਲਟਾਏ,
ਗੁੱਸੇ ਜਾਇਆ ਪੈਰ ਪਟਕਦਾ ਕਹਿੰਦਾ ਬਾਬੇ ਬੁੱਢੇ ਨੂੰ ਵੀ ਕਰ ਦਿੱਤਾ ਨਾ ਏਦਾਂ ਤੁਸਾਂ, ਪਰ ਮੈਂ ਹੁਣ ਵੇਖਿਓ ਆਪਣੇ ਬਲ ਕਰਕੇ ਸਭ ਉਲਟ ਪੁਲਟ ਕਰ ਦਿਆਂਗਾ ਤੁਹਾਡਾ ਕੰਮ। ਮੈਂ
ਪਾਉ ਤੁਮਰੀ ਕਿਆ ਪਤ ਰਹਿ ਜਾਏ,
ਕਹਿਣ ਲੱਗਾ ਜਦੋਂ ਮੈਂ ਆਪਣੇ ਜ਼ੋਰ ਨਾਲ ਲਾ ਦਿੱਤਾ ਇਹਨਾਂ ਨੂੰ ਗੁਰਤਾ ਗੱਦੀ, ਤੂੰ ਆਪ ਗੁਰੂ ਬਣ ਗਿਆ, ਤੁਹਾਡੀ ਕੀ ਇੱਜ਼ਤ ਰਹਿ ਜਾਏਗੀ ਫਿਰ?
ਅੱਗੇ ਜੇਕਰ ਨਾ ਕਬੂ ਭਾਇਓ,
ਕਹਿਣ ਲੱਗਾ ਅੱਗੇ ਕਦੀ ਜ਼ਿਕਰ ਹੋਇਆ ਇਸ ਤਰ੍ਹਾਂ ਦਾ ਦੱਸੋ ਤੁਸੀਂ।
ਤੁਰਤ ਅਨੁਚਿਤ ਕਿਆ ਕਰ ਦਿਓ,
ਇੱਕਦਮ ਉੱਠ ਕੇ ਤੁਸੀਂ ਇਹ ਕੀ ਕਰ ਦਿੱਤਾ ਹੈ? ਬਹੁਤ ਗੁੱਸੇ ਨਾਲ ਬੋਲ ਰਿਹਾ ਬਾਬਾ ਬੁੱਢਾ ਜੀ ਨੂੰ।
ਜੇ ਪਿਤਾ ਰਿਸ਼ ਕਰਕੇ ਇਮਠਾਨੀ,
ਕਹਿਣ ਲੱਗਾ ਚਲੋ ਜੇ ਪਿਤਾ ਜੀ ਗੁੱਸੇ ਵਿੱਚ ਆ ਵੀ ਗਏ ਸਨ ਮੇਰੇ ਤੇ ਤਾਂ
ਰੀਤ ਅਨੁਚਿਤ ਕਰਨ ਕੋ ਮਾਨੀ,
ਜੇ ਉਹ ਨਾਰਾਜ਼ ਹੋ ਕੇ ਤੇ ਇਹ ਅਯੋਗ ਕੰਮ ਕਰਨ ਵੀ ਲੱਗੇ ਸਨ ਵੀ ਮੇਰੀ ਜਗ੍ਹਾ ਤੇ ਜੇ ਮੇਰੇ ਛੋਟੇ ਭਾਈ ਨੂੰ ਬਿਠਾਉਣ ਲੱਗੇ ਸਨ ਤਾਂ
ਕਹੋ ਤੁਮ ਕੋ ਲਾਇਕ ਹੋਤੀ,
ਤੇ ਤਾਂ ਵੀ ਬਾਬਾ ਜੀ ਤੁਹਾਡਾ ਤਾਂ ਫਰਜ਼ ਇਹ ਬਣਦਾ ਸੀ।
ਸਮਝਾਵਣ ਕਹਿ ਕਹਿ ਸ਼ੁਭ ਮਤੀ,
ਉਸ ਵੇਲੇ ਸ਼ੁਭ ਮਤੀ ਨਾਲ ਤੁਸੀਂ ਗੁਰੂ ਸਾਹਿਬ ਜੀ ਨੂੰ ਸਮਝਾਉਣਾ ਸੀ ਕਿ ਉੱਠ ਕੇ ਮੱਥੇ ਤੇ ਤਿਲਕ ਲਾ ਦੇਣਾ ਸੀ, ਸਗੋਂ ਆਪ
ਬੜ ਸੁੱਤ ਕੋ ਹੈ ਇਹ ਅਧਿਕਾਰ,
ਤੁਸੀਂ ਕਹਿਣਾ ਸੀ ਉਸ ਵੇਲੇ ਸਾਡੇ ਪਿਤਾ ਜੀ ਨੂੰ ਵੀ ਇਹ ਵੱਡੇ ਪੁੱਤਰ ਦਾ ਅਧਿਕਾਰ ਹੁੰਦਾ ਹੈ।
ਹੁਣ ਸਭ ਵਿਦ ਲਾਇਕ ਨਿਰਧਾਰ,
ਇਹ ਵੀ ਕਹਿਣਾ ਸੀ ਵੀ ਸਾਰੀ ਅਕਲ ਕਰਕੇ ਲਾਇਕ ਤੇ ਯੋਗ ਪਿਰਥੀ ਚੰਦ ਹੈ, ਏਦਾਂ ਕਹਿਣਾ ਚਾਹੀਦਾ ਸੀ ਤੁਹਾਨੂੰ, ਪਰ ਤੁਸੀਂ ਤੇ ਉਲਟਾ ਸਗੋਂ ਫਟਾਫਟ ਉੱਠ ਕੇ ਤੇ ਮੱਥੇ ਉੱਤੇ ਗਰਿਆਈ ਦਾ ਤਿਲਕ ਲਾ ਦਿੱਤਾ ਹੈ।
ਪਿਤਾ ਕਿਹੋ ਵਤ ਸਭ ਵਿਵਹਾਰ,
ਕਹਿੰਦੇ ਨੇ ਇਹ ਆਪਣੇ ਪਿਤਾ ਜੀ ਦੇ ਹੁੰਦਿਆਂ ਸਾਰਾ ਵਿਹਾਰ ਤੇ ਮੈਂ ਕਰਦਾ ਹਾਂ।
ਕਰੇ ਸੰਭਾਲਣ ਸੁਮਤ ਉਦਾਰ,
ਕਿੰਨੀ ਅਕਲ ਨਾਲ ਮੈਂ ਸਾਰਾ ਕੁਝ ਸੰਭਾਲਿਆ ਹੋਇਆ ਸੀ, ਬਸ ਇਹੀ ਸਤਸੰਗ ਜੀ ਭੁਲੇਖਾ ਹੁੰਦਾ ਜਦੋਂ ਬੰਦਾ ਕਹਿੰਦਾ ਨਾ ਮੈਂ ਕਰਦਾ, ਬਸ ਉਦੋਂ ਸਮਝ ਲਓ ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਏਕ ਨਹੀਂ ਸਰ।
ਇਤਿਆਦਿਕ ਕਹਿ ਕਰ ਸਮਝਾਵਤ,
ਇਤਿਆਦਿਕ ਤੁਹਾਨੂੰ ਕਹਿ ਕੇ ਤੇ ਸਮਝਾਉਣਾ ਚਾਹੀਦਾ ਸੀ ਪਿਤਾ ਸਤਿਗੁਰੂ ਜੀ ਨੂੰ ਭਈ ਨਹੀਂ ਨਹੀਂ ਇਹਨਾਂ ਨੂੰ ਨੀ ਗੁਰਤ ਬਣਾਉਣਾ, ਗੁਰਤਾ ਦਾ ਹੱਥ ਪਿਰਥੀ ਹੱਕ ਪਿਰਥੀ ਚਾਹੁੰਦਾ, ਏਦਾਂ ਬਾਬਾ ਜੀ ਤੁਹਾਨੂੰ ਕਹਿਣਾ ਚਾਹੀਦਾ ਸੀ ਸਗੋਂ।
ਗੁਰਤਾ ਲਘ ਸੁੱਤ ਤੇ ਵਰ ਜਾਵਤ,
ਵਰਜਣਾ ਚਾਹੀਦਾ ਸੀ ਵੀ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਨਹੀਂ ਦੇਣੀ ਹੈ।
ਤੁਮਕੋ ਉਚਿਤ ਹੋਤੀ ਇਹ ਰੀਤ,
ਆਖਿਆ ਇਹ ਕੰਮ ਸੀ ਉਚਿਤ ਤੁਹਾਡੇ ਵਾਸਤੇ ਕਰਨਾ, ਤਾਂ ਏਦਾਂ ਚਾਹੀਦਾ ਸੀ ਬਾਬਾ ਜੀ ਤੁਹਾਨੂੰ।
ਤਾਓ ਸਿਆਣੋ ਸਮਝਤ ਸਭ ਚੀ,
ਫੇਰ ਸਾਰਿਆਂ ਨੇ ਸਮਝਣਾ ਕਿ ਬਾਬਾ ਬੁੱਢਾ ਬੜਾ ਸਿਆਣਾ ਭਾਈ, ਐ ਮੌਕੇ ਤੇ ਵਰਜ ਦਿੱਤਾ ਤੇ ਪਿਰਥੀ ਚੰਦ ਦੇ ਵਾਸਤੇ ਇਹ ਜਿਹੜਾ ਉਹਦਾ ਹੱਕ ਸੀ ਉਹਨੂੰ ਦਵਾ ਦਿੱਤਾ ਹੈ।
ਸੋ ਤੋ ਬਾਤ ਨਾ ਕੀਨ ਸਨੀਕ,
ਕਹਿੰਦੇ ਇਹ ਕੰਮ ਤੇ ਚੰਗਾ ਕੰਮ ਤੇ ਤੁਸੀਂ ਬਾਬਾ ਜੀ ਕੀਤਾ ਨਹੀਂ ਹੈ ਕੋਈ।
ਤੈ ਉਠ ਦੀਨ ਤੁਰਤ ਹੀ ਟੀਕ,
ਉਸੇ ਵੇਲੇ ਉੱਠ ਕੇ ਤੁਸੀਂ ਮੱਥੇ ਉੱਤੇ ਟਿੱਕਾ ਲਾ ਦਿੱਤਾ ਹੈ।
ਤੁਵ ਕਿਰਤ ਕੋ ਕਿਆ ਨਿੰਦ ਹੈ ਨਾਹੀ,
ਕਹਿੰਦੇ ਕੀ ਬਾਬਾ ਜੀ ਨਿੰਦਿਆ ਨਹੀਂ ਕਰਨੀ ਚਾਹੀਦੀ ਤੁਹਾਡੀ, ਫਿਰ ਹੁਣ ਜਿਹੜਾ ਕੰਮ ਤੁਸੀਂ ਕਰਕੇ ਆਏ ਜੇ ਇਸ ਕਰਕੇ ਤੁਹਾਡੀ ਨਿੰਦਿਆ ਕਰਨੀ ਚਾਹੀਦੀ ਹੈ।
ਜੇ ਸਿੱਖ ਸਿਆਣੇ ਸੰਗਤ ਮਾਹੀ,
ਜਿੰਨੇ ਸਿਆਣੇ ਸਿੱਖ ਹੈ ਸੰਗਤ ਵਿੱਚ ਬਾਬਾ ਜੀ, ਉਹ ਤੁਹਾਡੀ ਨਿੰਦਿਆ ਕਰਨਗੇ, ਜ਼ਰੂਰ ਕਰਨਗੇ।
ਦੇਖ ਲਈ ਤੁਮਰੀ ਕਰਤੂਤ,
ਉਹ ਪੁੱਠਾ ਬੋਲਦਾ ਪਿਆ ਬਾਬਾ ਜੀ ਨੂੰ, ਕਹਿੰਦਾ ਦੇਖ ਲਿਆ ਤੁਹਾਡਾ ਕੰਮ ਮੈਂ ਅੱਜ।
ਕਹਿ ਤੁਸਮਤ ਜੋਤ ਕੀਨ ਕਸੂਤ,
ਕਹਿੰਦੇ ਨੇ ਸਾਰੇ ਤੁਹਾਨੂੰ ਸਿਆਣਾ ਕਹਿੰਦੇ ਸੀ, ਸਿਆਣਾ ਕਹਿੰਦੇ ਸੀ ਤੇ ਤੁਸੀਂ ਤੇ ਕਸੂਤਾ ਹੀ ਕੰਮ ਕਰ ਦਿੱਤਾ ਹੈ।
ਮੈਂ ਕਰੂ ਨਿਤ ਉਤਸ਼ਾਹ,
ਕਹਿਣ ਲੱਗਾ ਹੁਣ ਦੇਖਿਓ ਤੁਸੀਂ ਮੇਰਾ ਕੰਮ ਵੀ ਮੈਂ ਕੀ ਕਰਦਾ ਹਾਂ।
ਸ਼ੀਨ ਲਿਹੋ ਗਾਦੀ ਤੇ ਸਪਾਹੋ,
ਕਹਿਣ ਲੱਗਾ ਮੈਂ ਆਪਣੇ ਛੋਟੇ ਭਰਾ ਤੋਂ ਖੋ ਲਵਾਂਗਾ ਗੱਦੀ, ਨਹੀਂ ਬੈਠਾ ਰਹਿਣ ਦਿਆਂਗਾ ਉਸ ਨੂੰ।
ਦਰਬ ਬ੍ਰਿੰਦ ਖਰਚਨ ਕਰ ਲੈ ਹੋ,
ਬਹੁਤ ਜ਼ਿਆਦਾ ਧਨ ਖਰਚਾਂਗਾ ਮੈਂ, ਪੈਸੇ ਖਰਚ ਕੇ ਆਪਣੇ ਵੱਲ ਕਰ ਲਾਂਗਾ ਸਾਰਿਆਂ ਨੂੰ।
ਸਭ ਕੀ ਕਰੀ ਉਲਟ ਅਬਦੈ ਹੋ,
ਕਹਿਣ ਲੱਗਾ ਤੁਹਾਡੀ ਸਾਰੇ ਸਿਆਣਿਆਂ ਦੀ ਕੀਤੀ ਹੋਈ ਉਲਟਾਉਂਦਾ ਵੇਖਿਓ ਕਿਵੇਂ ਹਾਂ ਮੈਂ।
ਬ੍ਰਿੰਧ ਕਹਿਓ ਰਿਸ ਕਿਉਂ ਉਰ ਕਰੈ,
ਸਾਰੀਆਂ ਗੱਲਾਂ ਬਾਬਾ ਬੁੱਢਾ ਜੀ ਨੇ ਬੜੀ ਸ਼ਾਂਤੀ ਨਾਲ ਸੁਣੀਆਂ ਪਿਰਥੀ ਚੰਦ ਦੀਆਂ ਗੁੱਸੇ ਵਾਲੀਆਂ, ਤੇ ਬੜੇ ਆਰਾਮ ਨਾਲ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਪਿਰਥੀ ਚੰਦ ਗੁੱਸਾ ਕਿਉਂ ਕਰਦਾ ਤੂੰ,
ਪਿਤਾ ਸੇਵਾ ਮਹਿ ਨਹਿ ਹਿਤ ਧਰੇ,
ਅਸਲ ਜੇ ਤਾਂ ਏਦਾਂ ਹੋਇਆ ਵੀ ਤੂੰ ਕਦੀ ਪਿਤਾ ਜੀ ਦੀ ਸੇਵਾ ਚ ਪ੍ਰੇਮ ਨਹੀਂ ਕੀਤਾ, ਕਦੀ ਸੇਵਾ ਨੀ ਪ੍ਰੇਮ ਨਾ ਕੀਤੀ, ਮੇਰੇ ਕੀਤਿਆਂ ਕੁਝ ਨਹੀਂ ਹੋਇਆ, ਇਹ ਮਹਾਰਾਜ ਜੀ ਦਾ ਹੁਕਮ ਸੀ, ਇਸ ਕਰਕੇ ਤਿਲਕ ਲੱਗਣਾ ਹੀ ਲੱਗਣਾ ਸੀ। ਕਿਉਂ? ਕਿਉਂਕਿ ਤੂੰ ਤੇ ਹੰਕਾਰੀ ਹੈ, ਕਦੀ ਸੇਵਾ ਕੀਤੀ ਪਿਤਾ ਜੀ ਦੀ? ਦੱਸ ਤੂੰ।
ਰੀਝੇ ਬਿਨਾ ਕਹੇ ਤੁਝ ਦਹ।
ਬਾਬਾ ਜੀ ਕਹਿਣ ਲੱਗੇ ਮੇਰੇ ਕਹੇ ਤੋਂ ਬਿਨਾ ਹੀ ਜੇ ਤੂੰ ਸੇਵਾ ਕਰਦਾ ਤੇ ਰੀਝ ਕੇ ਤੈਨੂੰ ਦਿੰਦੇ ਉਹ, ਮੇਰੇ ਤਾਂ ਕਹਿਣ ਦੀ ਲੋੜ ਹੀ ਨਹੀਂ ਸੀ ਪੈਣੀ। ਜੇ ਤੂੰ ਮਹਾਰਾਜ ਜੀ ਨੂੰ ਪ੍ਰਸੰਨ ਕੀਤਾ ਹੁੰਦਾ, ਜੇ ਰਝਾ ਲੈਂਦਾ ਗੁਰੂ ਸਾਹਿਬ ਜੀ ਨੂੰ ਤਾਂ,
ਜੇ ਕਰ ਲਾਇਕ ਕੋ ਪਿਖ ਲੈ,
ਜੇ ਮਹਾਰਾਜ ਦੇਖ ਲੈਂਦੇ ਵੀ ਤੂੰ ਲਾਇਕ ਹੈ ਤੂੰ ਯੋਗ ਹੈ ਤਾਂ ਜ਼ਰੂਰ ਤੈਨੂੰ ਦਿੰਦੇ ਉਹ।
ਕਰੇ ਬਖੀਲੀ ਹੱਥ ਨਾ ਆਵੇ।
ਹੁਣ ਇਹ ਪ੍ਰਿਥੀ ਚੰਦ ਚੇਤੇ ਰੱਖੀ, ਈਰਖਾ ਕਰਕੇ ਤੇਰੇ ਹੱਥ ਨਹੀਂ ਆਉਣੀ ਗੁਰਤਾ ਗੱਦੀ, ਕਿਉਂਕਿ ਸਮਰੱਥ ਗੁਰੂ ਸਾਹਿਬ ਜੀ ਨੇ ਆਪ ਬਿਠਾਇਆ ਉਹਨਾਂ ਨੂੰ, ਤੂੰ ਕੁਝ ਨਹੀਂ ਕਰ ਸਕੇਗਾ।
ਗਾਹ ਨਿਮਰਤਾ ਪਾਵਾਂਸ਼ਤ ਪਾਵੇ।
ਬਾਬਾ ਜੀ ਕਹਿੰਦੇ ਹਲੇ ਵੀ ਕੁਝ ਵਿਗੜਿਆ ਨਹੀਂ, ਗਾਹ ਨਿਮਰਤਾ ਸਭ ਫਲ ਪਾ। ਜੇ ਤੂੰ ਹੁਣ ਵੀ ਨਿਮਰਤਾ ਧਾਰ ਲਵੇ ਨਾ, ਸੱਤ ਬਚਨ ਕਹਿ ਦੇਵੇ ਗੁਰੂ ਰਾਮਦਾਸ ਸਾਹਿਬ ਜੀ ਨੂੰ, ਮੰਨ ਲਵੇ ਉਹਨਾਂ ਦੀ ਆਗਿਆ ਤੇ ਸਭ ਕੁਝ ਤੈਨੂੰ ਮਿਲ ਸਕਦਾ। ਇੱਕ ਗੁਰਤਾ ਗੱਦੀ ਨੀ ਮਿਲਣੀ, ਬਾਕੀ ਦੱਸ ਕਿਹੜੀ ਵਡਿਆਈ ਤੈਨੂੰ ਨਾ ਮਿਲੇਗੀ।
ਪਿਤਾ ਕੋ ਕਹਿਓ ਨਾ ਮਾਨਿਓ ਨੀਕ।
ਤੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ ਕਦੀ ਅਜੇ ਤੱਕ? ਕਦੀ ਚੰਗਾ ਜਾਣ ਕੇ ਪੀਏ ਗੁਰੂ ਸਾਹਿਬ ਦਾ ਹੁਕਮ, ਦੱਸ ਜੇ ਕਦੀ ਮੰਨਿਆ ਤਾਂ?
ਜਾਂ ਤੇ ਨਹੀਂ ਭਇਓ ਤਬ ਟੀਕ।
ਇਸ ਕਰਕੇ ਤਿਲਕ ਤੈਨੂੰ ਨੀ ਗੁਰਤਾ ਗੱਦੀ ਦਾ ਮਿਲਿਆ ਪ੍ਰਿਥੀ ਚੰਦ, ਤੇਰਾ ਕਸੂਰ ਹੈ ਇਹਦੇ ਵਿੱਚ, ਅਸੀਂ ਕੁਛ ਗਲਤ ਨਹੀਂ ਕੀਤਾ।
ਗੁਰੂ ਪੁੱਤਰ ਤੁਮ ਬੜੀ ਵਡਾਈ।
ਕਹਿਣ ਲੱਗੇ ਕਿੰਨੀ ਵੱਡੀ ਵਡਿਆਈ, ਤੂੰ ਗੁਰੂ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਹੈ।
ਮਾਨਨੀ ਹੈ ਕਿਆ ਹੱਥ ਨਿਆਈ।
ਤੂੰ ਕਿੰਨਾ ਮਾਨਨੀ ਹੈ, ਕਿੰਨਾ ਸਤਿਕਾਰਯੋਗ ਹੈ ਸੰਗਤਾਂ ਵਿੱਚ। ਜੇ ਗੁਰਤਾ ਗੱਦੀ ਤੈਨੂੰ ਨਹੀਂ ਮਿਲੀ ਤਾਂ ਕੀ ਹੈ, ਸਤਿਕਾਰ ਤੇਰੇ ਚ ਕੋਈ ਫਰਕ ਨਹੀਂ ਪੈਣਾ। ਕੋਈ ਪਦਾਰਥ ਤੇਰੇ ਕੋਲ ਘੱਟ ਨਹੀਂ, ਮਾਇਆ ਤੇਰੇ ਕੋਲ ਬਹੁਤ ਹੈ, ਇੱਜ਼ਤ ਵੀ ਸਾਰੀ ਸੰਗਤ ਤੇਰੀ ਕਰੇਗੀ, ਪਰ ਹਲੇ ਵੀ ਗੁਰੂ ਸਾਹਿਬ ਜੀ ਦੀ ਆਗਿਆ ਚ ਆ ਜਾ। ਮਹਾਰਾਜ ਜੀ ਦੇ ਬਚਨ ਨੂੰ ਸੱਤ ਕਰਕੇ ਮਨ ਵੀ ਠੀਕ ਹੈ ਜੀ, ਤੁਸੀਂ ਮੇਰੇ ਤੋਂ ਛੋਟੇ ਨੂੰ ਬਿਠਾ ਦਿੱਤਾ, ਮੈਨੂੰ ਮਨਜ਼ੂਰ ਹੈ, ਕੋਈ ਗੱਲ ਨਹੀਂ। ਜਿਵੇਂ ਬਾਬਾ ਮੋਹਰੀ ਚੰਦ ਨੇ ਆਖ ਦਿੱਤਾ ਸੀ ਗੁਰੂ ਅਮਰਦਾਸ ਮਹਾਰਾਜ, ਤੁਸੀਂ ਬਿਠਾ ਦਿੱਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ, ਤੇ ਮੇਰੇ ਵਾਸਤੇ ਤੁਹਾਡਾ ਹੀ ਰੂਪ ਹੈ, ਔਰ ਸਾਰੀ ਜ਼ਿੰਦਗੀ ਮੈਂ ਇੱਦਾਂ ਹੀ ਇਹਨਾਂ ਨੂੰ ਮੰਨਾਂਗਾ। ਤੇ ਕਿੰਨੀ ਖੁਸ਼ੀ ਤੀਸਰੇ ਪਾਤਸ਼ਾਹ ਜੀ ਨੇ ਕੀਤੀ ਸੀ ਉਹਨਾਂ ਤੇ। ਬਾਬਾ ਜੀ ਕਹਿੰਦੇ ਜੇ ਤੂੰ ਹਾਲੇ ਵੀ ਨਿਮਰਤਾ ਚ ਆ ਜੇ, ਤੂੰ ਗੁਰੂ ਦਾ ਪੁੱਤਰ ਹੈ, ਤੈਨੂੰ ਘਾਟਾ ਕੋਈ ਨਹੀਂ ਹੈਗਾ। ਹਾਂ, ਜੇ ਈਰਖਾ ਨਾ ਛੱਡੇਗਾ ਤੇ ਫਿਰ ਘਾਟਾ ਹੀ ਰਹੇਗਾ ਤੈਨੂੰ।
ਕ੍ਰੋਧ ਵਿਖਾਦ ਛੋੜ ਸੁਖ ਪਾਵੋ।
ਬਾਬਾ ਜੀ ਨੇ ਕਿਹਾ ਛੱਡ ਦੇ ਕ੍ਰੋਧ, ਇਹ ਵੈਰ ਛੱਡ ਦੇ, ਸੁਖ ਪਾਵੇਂਗਾ ਤੂੰ।
ਪਿਤਾ ਕਰੇ ਤਿਮ ਉਰ ਹਰ ਖਾਵੋ।
ਜਿਵੇਂ ਪਿਤਾ ਸਤਿਗੁਰੂ ਜੀ ਨੇ ਕੀਤਾ ਉਹਦੇ ਵਿੱਚ ਖੁਸ਼ ਹੋ ਜਾ, ਪ੍ਰਸੰਨ ਰਹਿ ਤੂੰ।
ਦੀਨ ਦੁਨੀ ਕੇ ਮਾਲਕ ਹੈ,
ਕਿਉਂਕਿ ਦੀਨ ਦੁਨੀਆਂ ਦੇ ਮਾਲਕ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ।
ਤਿੰਨ ਸਨਮੁਖ ਕੋ ਉੱਤਰ ਕਹੇ।
ਸੋ ਉਹਨਾਂ ਦੇ ਸਾਹਮਣੇ ਕੋਈ ਜਵਾਬ ਦੇ ਸਕਦਾ, ਹੈਗੀ ਕਿਸੇ ਦੀ ਹਿੰਮਤ ਵੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਬੋਲੇ, ਕਿਉਂਕਿ ਉਹ ਦੀਨ ਦੁਨੀਆਂ ਦੇ ਮਾਲਕ ਨੇ। ਇਹ ਸਾਹ ਸੁਣ ਜੀ, ਅਸਲ ਚ ਸਮਝਣ ਦੀ ਗੱਲ ਹੁੰਦੀ ਹੈ ਭਈ ਕੀ ਆਪਾਂ ਇਸ ਤਰ੍ਹਾਂ ਦੇਖਦੇ ਹਾਂ ਆਪਾਂ ਮਹਾਰਾਜ ਜੀ ਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਇੱਕ ਘਟਨਾ ਇੱਕ ਨਿਮਖ ਮਾਤਰ ਜੀ ਚੇਤੇ ਆ ਗਈ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਸੇਵਾ ਕਰਵਾ ਰਹੇ ਨੇ ਨਾ ਸਰੋਵਰ ਦੀ, ਤੇ ਇੱਕ ਸਾਧ ਸੰਗਤ ਜੀ ਗਰੋਸਰੀ ਵੇਚਣ ਵਾਲਾ, ਲੂਣ ਤੇਲ ਜਿਹਾ ਵੇਚਣ ਵਾਲਾ, ਸੋਮਾ ਸ਼ਾਹ ਉਹਦਾ ਨਾਮ ਸੀ, ਤੇ ਲਹਿੰਦੇ ਪਾਸਿਓਂ ਆਣ ਕੇ, ਕਿਉਂਕਿ ਉੱਥੇ ਸੰਗਤ ਬੜੀ ਜੁੜਦੀ ਸੀ, ਤੇ ਉਹਨੇ ਆਖਿਆ ਚਲੋ ਇੱਥੇ ਆਪਣਾ ਵਪਾਰ ਕਰਦੇ ਹਾਂ, ਆਪਣਾ ਸਮਾਨ ਵੇਚ ਲਿਆ ਕਰਾਂਗੇ। ਆਣ ਕੇ ਸ਼ਹਿਰ ਆ ਟਿਕ ਗਿਆ ਅੰਮ੍ਰਿਤਸਰ, ਤੇ ਸਵੇਰ ਤੋਂ ਸ਼ਾਮ ਤੱਕ ਉਹ ਆਪਣਾ ਵੇਚਦਾ ਸੌਦਾ ਪੱਤਾ ਜਿਹਾ, ਤੇ ਸਵੇਰੇ ਤੇ ਸ਼ਾਮ ਨੂੰ ਥੋੜੀ ਥੋੜੀ ਸੇਵਾ ਵੀ ਕਰ ਲੈਂਦਾ। ਹੁਣ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਲੰਘਣ ਲੱਗੇ ਕੋਲ ਦੀ, ਤੇ ਉਹਨੇ ਆਖਿਆ ਭਾਈ ਕੀ ਵੇਚਦਾ? ਕਹਿੰਦਾ ਜੀ ਆਹ ਆ ਘਰੇ ਵਰਤਣ ਵਾਲਾ ਸਮਾਨ। ਮਹਾਰਾਜ ਕਹਿੰਦੇ ਕਿੰਨੇ ਪੈਸੇ ਵੱਟੇ? ਉਹ ਕਹਿੰਦਾ ਜੀ ਆਹ ਬਸ ਥੋੜੇ ਜਿਹੇ, ਜਿੰਨੇ ਕੁ ਵੱਟੇ ਸੀ, ਰੁਪਈਆ ਡੇਢ ਰੁਪਈਆ ਦੇ। ਮਹਾਰਾਜ ਕਹਿੰਦੇ ਸਾਨੂੰ ਦੇ ਦੇ, ਸੇਵਾ ਚ ਲਾ ਦਿੰਦੇ ਤੇਰਾ। ਹੁਣ ਉਹ ਗਰੀਬ ਆਦਮੀ ਸੀ, ਰੇਹੜੀ ਵਾਲਾ ਸੀ, ਕੋਈ ਬਿਜ਼ਨਸਮੈਨ ਨਹੀਂ ਸੀ, ਦੇ ਦਿੱਤੇ ਉਹਨੇ ਚੌਥੇ ਪਾਤਸ਼ਾਹ ਜੀ। ਦੂਜੇ ਦਿਨ ਫਿਰ ਸ਼ਾਮ ਨੂੰ ਮਹਾਰਾਜ ਆਏ, ਕਹਿੰਦੇ ਅੱਜ ਕਿੰਨੇ ਬਣੇ? ਕਹਿੰਦਾ ਜੀ ਇੰਨੇ। ਮਹਾਰਾਜ ਕਹਿੰਦੇ ਦੇ ਦੇ। ਤੀਸਰੇ ਦਿਨ ਫਿਰ ਮਹਾਰਾਜ ਆਏ ਤੇ ਕਹਿੰਦੇ ਅੱਜ? ਕਹਿੰਦਾ ਜੀ ਇੰਨੇ। ਮਹਾਰਾਜ ਕਹਿੰਦੇ ਦੇ ਦੇ। ਚੌਥੇ ਦਿਨ ਮਹਾਰਾਜ ਆਏ ਤੇ ਦੇ ਦੇ ਨਹੀਂ ਕਹਿਣਾ ਪਿਆ, ਉਹ ਫੜ ਕੇ ਖਲੋਤਾ ਸੀ, ਕਹਿੰਦਾ ਮਹਾਰਾਜ ਅੱਜ ਇੰਨੇ ਆ, ਆਹ ਲੈ ਲਓ। ਬਸ ਇਹ ਕਹਿਣ ਦੀ ਡੇਰ ਸੀ। ਚੌਥੇ ਪਾਤਸ਼ਾਹ ਨੇ ਕਿਹਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਸੋਮਾ। ਮਹਾਰਾਜ ਕਹਿੰਦੇ ਸੋਮਾ ਨੀ, ਸੋਮਾ ਸਾ ਗੁਰੂ ਕਾ ਸ਼ਾਹ। ਮਹਾਰਾਜ ਕਹਿੰਦੇ ਜਾ, ਤੇਰੀਆਂ ਪੁਸ਼ਤਾਂ ਕੋਲੋਂ ਵੀ ਕਦੀ ਗਰੀਬੀ ਕੋਲ ਦੀ ਨਹੀਂ ਲੰਘੇਗੀ, ਤੂੰ ਗੁਰੂ ਦਾ ਸ਼ਾਹ ਬਣ ਗਿਆ, ਪਹਿਲਾਂ ਫੜ ਕੇ ਖਲੋਤਾ, ਆਹ ਲੈ ਲਓ ਜਿਹੜੇ ਚਾਰ ਟਕੇ ਹੈਗੇ ਨੇ। ਵਾਕਿਆ ਹੀ ਉਹ ਸੋਮਾ ਸ਼ਾਹ ਦੀ ਚੌਧਰ ਚੱਲੀ ਸਾਧ ਸੰਗਤ ਜੀ, ਤੇ ਉਸੇ ਦੇ ਹੀ ਉਹਦੀ ਅੰਸ ਬੰਸ ਨੇ ਗੋਬਿੰਦ ਸ਼ਾਹ ਨੇ, ਉਹਦਾ 3.5 ਕਿਲੋ ਸੋਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਲਦ ਨੂੰ ਲੱਗਾ ਨਾ, ਜਿਹੜੀ ਗੁਰਪੁਰਬਾਂ ਤੇ ਪ੍ਰਕਾਸ਼ ਕਰਦੇ ਆ, ਇਹ ਸੋਮਾ ਸ਼ਾਹ ਦੀ ਦੇ ਅੰਸ ਬੰਸ ਨੇ, ਉਹਦੇ ਪੁੱਤ ਪੋਤਰਿਆਂ ਨੇ ਲਵਾਇਆ ਸਾਧ ਸੰਗਤ ਜੀ। ਏਡੇ ਵੱਡੇ ਅਮੀਰ ਬੰਦੇ ਉਹ ਹੋਏ, ਸਿਰਫ ਸਮਝਣ ਦੀ ਗੱਲ ਹੁੰਦੀ। ਬਾਬਾ ਜੀ ਨੇ ਆਖਿਆ ਉਹ ਤੇ ਦੀਨ ਦੁਨੀਆਂ ਦੇ ਵਾਲੀ ਆ ਪ੍ਰਿਥੀ ਚੰਦ, ਤੂੰ ਤੇ ਕਦੀ ਮਹਾਰਾਜ ਨੂੰ ਮਹਾਰਾਜ ਸਮਝਿਆ ਹੀ ਨਹੀਂ, ਇੱਕ ਵੀ ਵਚਨ ਨਹੀਂ ਤੂੰ ਕਦੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਦਾ ਮੰਨਿਆ, ਜਵਾਬ ਹੀ ਦਿੰਦਾ ਰਿਹਾ ਅੱਗੋਂ, ਤੇ ਹੁਣ ਗੁੱਸਾ ਕਰੀ ਜਾਣਾ? ਕਿਸੇ ਦੀ ਹਿੰਮਤ ਹੈਗੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਹਮਣੇ ਬੋਲੇ, ਮੈਂ ਕਿਵੇਂ ਬੋਲ ਸਕਦਾ? ਜੇ ਮਹਾਰਾਜ ਜੀ ਨੇ ਆਖਿਆ ਉੱਠ ਤੇ ਮੈਂ ਉੱਠਣਾ ਹੀ ਸੀ। ਹਲੇ ਵੀ ਤੈਨੂੰ ਕੋਈ ਘਾਟਾ ਨੀ ਹੈਗਾ, ਮਹਾਰਾਜ ਜੀ ਦੀ ਆਗਿਆ ਵਿਚ ਆ ਜਾ ਤੂੰ।
ਇਮ ਕਹਿ ਬਿਰਧ ਮੁਖ ਧਾਰੀ ਮੌਨ,
ਇਉਂ ਕਹਿ ਕੇ ਬਾਬਾ ਬੁੱਢਾ ਜੀ ਨੇ ਸਮਝਾ ਕੇ ਤੇ ਚੁੱਪ ਧਾਰ ਲਈ ਜੀ।
ਪ੍ਰਿਥੀਆ ਜਾਏ ਪਰਵੇਸ਼ ਪਾਉਣ,
ਹੁਣ ਬਾਬਾ ਬੁੱਢਾ ਜੀ ਨਾਲ ਲੜ ਕੇ ਤੇ ਪ੍ਰਿਥੀ ਸੰਤ ਸਿੱਧਾ ਘਰੇ ਗਿਆ ਜਿੱਥੇ ਮਹਾਰਾਜ ਜੀ ਦੇ ਮਹੱਲ ਹਨ।
ਗਿਰਾ ਕਠੋਰ ਕਹਿ ਤੇਰੇ ਸਤਾਰੇ,
ਕਹਿੰਦੇ ਨੇ ਬੋਲਦਾ ਜਾਂਦਾ ਉੱਚੀ ਉੱਚੀ, ਬਹੁਤ ਗੁੱਸੇ ਦੇ ਨਾਲ ਇਹ ਤੁਰਿਆ ਜਾਂਦਾ ਪ੍ਰਿਥੀ ਚੰਦ।
ਪਿਤਾ ਕੇ ਨਿਕਟ ਗਏ ਦੁੱਖ ਭਾਰੇ,
ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਅਜੇ ਜਾ ਕੇ ਬੈਠੇ ਹੀ ਸਨ ਆਪਣੇ ਮਹੱਲਾਂ ਵਿੱਚ, ਇੱਧਰੋਂ ਸਮਾਪਤੀ ਕਰਕੇ ਇਹ ਪ੍ਰਿਥੀ ਚੰਦ ਤੇ ਖੜਾ ਸੀ ਵੀ ਪਹਿਲਾਂ ਬਾਬਾ ਬੁੱਢਾ ਜੀ ਨਾਲ ਗੱਲ ਕਰਨਾ, ਲੜਨਾ ਉਹਨਾਂ ਨਾਲ ਲੜ ਕੇ ਤੇ ਸਿੱਧਾ ਗੁਰੂ ਰਾਮਦਾਸ ਸਾਹਿਬ ਜੀ ਕੋਲੇ ਗਿਆ ਜੀ।
ਮੁਖ ਤੇ ਕਹਿਣ ਲਾਗ ਕਟ ਬਾਣੀ,
ਕਹਿੰਦੇ ਨੇ ਬਹੁਤ ਕਠੋਰ ਬਚਨ ਜਾ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਬੋਲੇ ਉਸ ਨੇ।
ਕਿਆ ਵਿਪਰੀਤ ਆਪ ਨੇ ਠਾਨੀ,
ਜਾ ਕੇ ਕਹਿੰਦਾ ਇਹ ਆਪ ਜੀ ਨੇ ਕੀ ਕੀਤਾ ਪਿਤਾ ਜੀ, ਉਲਟਾ ਹੀ ਕੰਮ ਕਰ ਦਿੱਤਾ ਜੀ।
ਮੇਰੀ ਵਸਤ ਅਲਪ ਕਉ ਦਈ,
ਇਹ ਮੇਰੀ ਜਿਹੜੀ ਵਸਤੂ ਸੀ ਤੁਸੀਂ ਛੋਟੇ ਨੂੰ ਦੇ ਦਿੱਤੀ ਹੈ।
ਉਹ ਇਮ ਕਰ ਹੈ ਨਾ ਅਗੇ ਪਈ,
ਕਹਿੰਦੇ ਦੱਸੋ ਕਦੀ ਅੱਗੇ ਏਦਾਂ ਹੋਇਆ, ਕਦੀ ਕੀਤਾ ਇਸ ਤਰ੍ਹਾਂ? ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੁੱਤਰਾਂ ਨੂੰ ਨਹੀਂ ਦਿੱਤੀ, ਪਰ ਏਦਾਂ ਨਹੀਂ ਕੀਤਾ ਭਈ ਵੱਡੇ ਨੂੰ ਛੱਡ ਕੇ ਛੋਟੇ ਨੂੰ ਦੇ ਦਿੱਤੀ ਹੋਵੇ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੀ ਸੇਵਾਦਾਰ ਨੂੰ ਦੇ ਦਿੱਤੀ ਹੈ, ਪੁੱਤਰਾਂ ਨੂੰ ਨਹੀਂ ਦਿੱਤੀ, ਇਹ ਵੱਖਰੀ ਗੱਲ ਹੈ। ਪਰ ਜੇ ਪੁੱਤਰਾਂ ਨੂੰ ਦਿੰਦੇ ਤੇ ਏਦਾਂ ਤਾਂ ਨਾ ਕਰਦੇ ਵੀ ਵੱਡੇ ਨੂੰ ਛੱਡ ਕੇ ਛੋਟੇ ਨੂੰ ਦੇ ਦਿੰਦੇ, ਇਹ ਏਦਾਂ ਤਾਂ ਹੋਇਆ ਹੀ ਨਹੀਂ ਸੀ ਜਿੱਦਾਂ ਤੁਸੀਂ ਕਰ ਦਿੱਤਾ ਹੈ।
ਮੋਹ ਸੰਗ ਖੋਟ ਜਾਣ ਕੇ ਕਰਿਓ,
ਕਹਿਣ ਲੱਗਾ ਜਾਣ ਕੇ ਤੁਸੀਂ ਖੋਟਾ ਕੰਮ ਮੇਰੇ ਨਾਲ ਕੀਤਾ ਹੈ।
ਕੌਣ ਦੋਸ਼ ਲਾਹ ਕੇ ਪਰਹਰਿਓ,
ਕਿਹੜਾ ਦੋਸ਼ ਸੀ ਮੇਰੇ ਵਿੱਚ ਏਡਾ ਵੱਡਾ ਮੈਨੂੰ ਤਿਆਗ ਦਿੱਤਾ ਜੇ?
ਜਿਸ ਪ੍ਰਕਾਰ ਤੁਮ ਮੁਝ ਸੋ ਠਾਨੀ,
ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਕੀਤੀ ਹੈ।
ਇਸ ਕੋ ਫਲ ਦੇਖੋ ਅਗਵਾਨੀ,
ਕਹਿਣ ਲੱਗਾ ਹੁਣ ਮੈਂ ਇਹਦਾ ਫਲ ਤੁਹਾਨੂੰ ਦੇਵਾਂਗਾ, ਦੱਸਾਂਗਾ ਤੁਹਾਨੂੰ ਮੈਂ ਕੀ ਹਾਂ। ਪ੍ਰਿਥੀ ਚੰਦ ਕਿਹਨੂੰ ਕਹਿੰਦੇ ਹਨ?
ਦਰਬ੍ਰਿੰਦ ਅਰ ਅਬ ਮੋਹੇ ਸਮੀਪ,
ਦੇਖੋ ਇਹਦੀ ਮੱਤ, ਚੌਥੇ ਪਾਤਸ਼ਾਹ ਜੀ ਨਾਲ ਲੜੀ ਜਾਂਦਾ ਤੇ ਕਹਿੰਦਾ ਬਹੁਤ ਧਨ ਹੈ ਮੇਰੇ ਕੋਲ। ਦਰਬ ਬ੍ਰਿੰਦ, ਦਰਬ ਮਾਇਆ ਨੂੰ ਕਹਿੰਦੇ, ਕਹਿੰਦਾ ਬਥੇਰੇ ਪੈਸੇ ਨੇ ਮੇਰੇ ਕੋਲ ਤੇ ਲਕਾਏ ਤੇ ਮਹਾਰਾਜ ਜੀ ਦੇ ਹੀ ਸਾਰੇ।
ਮਿਲ ਹਾਂ ਬਲੀ ਜੋ ਹੋਏ ਮਹੀਪ,
ਕਹਿਣ ਲੱਗਾ ਜਿਹੜਾ ਰਾਜਾ ਨਾ ਇਸ ਵੇਲੇ ਹਾਕਮ ਸਭ ਤੋਂ ਬਲੀ, ਉਹਦੇ ਕੋਲੇ ਜਾਵਾਂਗਾ ਮੈਂ।
ਦੇ ਕਰ ਧਨ ਤਿਸ ਕੋ ਆਪਣਾ ਮੋਹ,
ਤੇ ਉਹਨੂੰ ਧਨ ਦੇ ਕੇ ਆਪਣੇ ਵੱਲ ਕਰ ਲਵਾਂਗਾ ਮੈਂ ਹਾਕਮ ਨੂੰ।
ਪਿਤਾ ਸੁੱਤ ਤੁਮ ਕੋ ਕਸ਼ਟ ਦਿਖਾ,
ਕਹਿੰਦਾ ਤੁਹਾਨੂੰ ਦੋਨਾਂ ਪਿਤਾ ਪੁੱਤਰਾਂ ਨੂੰ ਇੰਨਾ ਕਸ਼ਟ ਦੇਵਾਂਗਾ, ਯਾਦ ਰੱਖੋਗੇ ਤੁਸੀਂ?
ਜਬ ਤੁਮਰੋ ਬਸ ਚੱਲੇ ਨਾ ਕੋਈ,
ਜਦੋਂ ਤੁਹਾਡਾ ਕੋਈ ਬਸ ਨਹੀਂ ਚੱਲੇਗਾ।
ਬਿਨਾਂ ਕਰੇ ਗੁਰਤਾ ਮੁਝ ਹੋਈ,
ਬਿਨਾਂ ਯਤਨ ਕੀਤੇ ਤੋਂ ਗੁਰਤਾ ਗੱਦੀ ਮੇਰੇ ਕੋਲ ਹੀ ਆ ਜਾਣੀ ਆ। ਇੰਨਾ ਤੁਹਾਨੂੰ ਮੈਂ ਜਾ ਕੇ ਰਲ ਜਾਂਗਾ ਹਾਕਮਾਂ ਦੇ ਨਾਲ, ਪੈਸੇ ਦੇ ਕੇ ਆਪਣੇ ਵੱਲ ਕਰ ਲਾਂਗਾ, ਤੁਹਾਨੂੰ ਪਿਤਾ ਪੁੱਤਰਾਂ ਨੂੰ ਗ੍ਰਿਫਤਾਰ ਕਰਵਾਵਾਂਗਾ, ਦੁੱਖ ਦੇਵਾਂਗਾ, ਗੱਦੀ ਆਪੇ ਹੀ ਮੇਰੇ ਕੋਲ ਆ ਜਾਏਗੀ।
ਇਤਿਆਦਕ ਝਗੜਾ ਬਹੁਤ ਠਾਨਿਓ,
ਇਤਿਆਦਕ ਬਹੁਤ ਝਗੜਾ ਕੀਤਾ ਚੌਥੇ ਪਾਤਸ਼ਾਹ ਜੀ ਦੇ ਸਾਹਮਣੇ।
ਪਰ ਸ੍ਰੀ ਗੁਰ ਸ਼ਬਦ ਬਖਾਨਿਓ,
ਜਦੋਂ ਬੋਲ ਕੇ ਹਟ ਗਿਆ ਨਾ ਜੀ ਪ੍ਰਿਥੀ ਚੰਦ ਗੁੱਸੇ ਚ, ਫਿਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਇੱਕ ਸ਼ਬਦ ਉਚਾਰਦੇ, ਉਹਦੇ ਭਲੇ ਦਾ ਤੇ ਸਾਰਿਆਂ ਦੇ ਭਲੇ ਦਾ।
ਸਾਰੰਗ ਮਹੱਲਾ ਚੌਥਾ, ਘਰ ਤੀਜਾ ਦੋਪਦ,
ਇਹ ਸਾਰੰਗ ਰਾਗ ਦਾ ਸ਼ਬਦ ਹੈ ਜੀ ਚੌਥੇ ਪਾਤਸ਼ਾਹ ਜੀ ਦਾ, ਉਸ ਵੇਲੇ ਉਚਾਰਿਆ ਪ੍ਰਿਥੀ ਚੰਦ ਦੇ ਪ੍ਰਸਾਦ ਦੋ ਪੌੜੀਆਂ ਵਾਲਾ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਫਿਰ ਮੰਗਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮੰਗਲ। ਆ ਦੇਖੋ ਸਾਧ ਸੰਗਤ ਜੀ, ਉੱਪਰ ਸਿਰਲੇਖ ਆਇਆ ਸਾਰੰਗ ਮਹੱਲਾ ਚੌਥਾ ਘਰ ਤੀਜਾ, ਇਹ ਸਿਰਲੇਖ ਸੀ ਇਹ ਪਹਿਲਾਂ ਆਇਆ, ਮੰਗਲ ਬਾਅਦ ਚ ਆਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਰਦਾਸ ਬਾਅਦ ਚ ਆਈ ਹੈ। ਇਸੇ ਗੱਲ ਦਾ ਰੌਲਾ ਕੁਝ ਲੋਕਾਂ ਨੇ ਉਦੋਂ ਪਾ ਲਿਆ ਸੀ, ਇਹਨੇ ਜੇ ਮੰਗਲ ਉੱਤੇ ਕਰ ਦਿਓ ਤੇ ਸਿਰਲੇਖ ਥੱਲੇ ਚਾਹੀਦੇ ਕਿਉਂਕਿ ਅਰਦਾਸ ਹੈ ਤੇ ਉੱਪਰ ਚਾਹੀਦੀ ਹੈ। ਉਸ ਵੇਲੇ ਫਿਰ ਪੰਥ ਦੇ ਗੁਰਮੁਖ ਸਤਿਕਾਰਯੋਗ ਹਸਤੀਆਂ ਸੰਤਾਵਾਂ ਪੁਰਸ਼ਾਂ ਨੇ ਵੱਡੀ ਮੀਟਿੰਗ ਕਰਕੇ ਤੇ ਇਹ ਕੰਮ ਰੋਕਿਆ ਸੀ ਵੀ ਨਹੀਂ, ਉਹ ਗੁਰਮੁਖੋ ਕਿੱਡਾ ਵੱਡਾ ਚਾਤਰ ਤੇ ਸਿਆਣਾ ਵਿਦਵਾਨ ਕੋਈ ਦੁਨੀਆਂ ਤੇ ਆ ਜਾਵੇ, ਜੋ ਗੁਰੂ ਸਾਹਿਬ ਨੇ ਕੀਤਾ ਉਹਨੂੰ ਨਹੀਂ ਕੋਈ ਵੀ ਬਦਲ ਸਕਦਾ। ਜੇ ਪੰਜਵੇਂ ਪਾਤਸ਼ਾਹ ਜੀ ਨੇ ਉੱਪਰ ਕੀਤੇ ਤੇ ਉੱਪਰ ਹੀ ਚੱਲਣਗੇ, ਇਹਨੂੰ ਕੋਈ ਨਹੀਂ ਬਦਲ ਸਕਦਾ, ਇੰਨਾ ਸਿਆਣਾ ਕੋਈ ਨਹੀਂ ਹੈਗਾ ਦੁਨੀਆਂ ਤੇ ਜਿਹੜਾ ਗੁਰਬਾਣੀ ਵਿੱਚ ਕੋਈ ਵਾਧਾ ਘਾਟਾ ਆਪਣੀ ਅਕਲ ਨਾ ਕਰੇ। ਬੜੇ ਜ਼ੋਰ ਨਾਲ ਸਤਸੰਗ ਜੀ ਉਦੋਂ ਰੋਕਿਆ ਸੀ ਫਿਰ ਇਹ ਕੰਮ, ਨਹੀਂ ਤੇ ਜਿਹੜੇ ਕਹਿੰਦੇ ਨਾ ਵੀ ਲੋੜ ਤੋਂ ਵੱਧ ਸਿਆਣੇ ਬਣਦੇ, ਜਿਹੜੇ ਕਹਿੰਦੇ ਗੁਰੂ ਤੋਂ ਅਸੀਂ ਦੋ ਕਦਮ ਅੱਗੇ ਚੱਲਦੇ ਪਏ ਹਾਂ, ਉਹਨਾਂ ਨੇ ਆਖਿਆ ਸੀ ਆ ਸਿਰਲੇਖ ਥੱਲੇ ਕਰੋ ਤੇ ਮੰਗਲ ਉੱਤੇ ਕਰੋ ਪੂਰਾ ਜਤ, ਕਿਉਂਕਿ ਕੋਈ ਨਾ ਕੋਈ ਸਾਜਿਸ਼ ਚੱਲਦੀ ਰਹਿੰਦੀ ਹੈ ਕਿਸੇ ਨਾ ਕਿਸੇ ਤਰੀਕੇ, ਕੋਈ ਹਰਿਮੰਦਰ ਸਾਹਿਬ ਦੇ ਖਿਲਾਫ ਚੱਲ ਪਈ, ਕੋਈ ਗੁਰਬਾਣੀ ਦੇ ਖਿਲਾਫ, ਪਤਾ ਹੀ ਹੈ ਵੀ ਇਹਨਾਂ ਨੂੰ ਇੱਥੋਂ ਤਾਕਤ ਮਿਲਦੀ ਹੈ, ਇਹਨਾਂ ਨੂੰ ਤੋੜੋ ਭੰਨੋ ਕੁਝ ਨਾ ਕੁਝ ਵਾਧਾ ਘਾਟਾ ਕਰੋ, ਕੋਈ ਰੌਲਾ ਰੱਪਾ ਚੱਲੇਗਾ, ਇਹਨਾਂ ਨੂੰ ਉਹ ਸ਼ਕਤੀ ਨਹੀਂ ਮਿਲੇਗੀ, ਪਰ ਆਪਣੇ ਪੰਥ ਦਾ ਆਪ ਵੱਲ ਹੀ ਹੈ, ਇੱਦਾਂ ਕਦੀ ਹੋਇਆ ਨਹੀਂ ਤੇ ਨਾ ਹੋਵੇਗਾ ਹੀ ਅੱਗੇ ਜੀ।
ਕਾਹੇ ਪੂਤ ਚਗਰ ਤਹਾਂ ਸੰਗ ਬਾਪ,
ਮਹਾਰਾਜ ਜੀ ਨੇ ਸ਼ਬਦ ਉਚਾਰਿਆ, ਕਹਿੰਦੇ ਪੁੱਤਰਾ ਇਹ ਬਾਪ ਨਾਲ ਲੜਦਾ ਹੋਇਆ ਬੱਚਾ ਚੰਗਾ ਨਹੀਂ ਲੱਗਦਾ, ਕਿਉਂ ਝਗੜਦਾ ਸਾਡੇ ਨਾਲ ਤੂੰ?
ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਓ ਝਗਰਤ ਪਾਪ,
ਜਿਨ੍ਹਾਂ ਦਾ ਪੈਦਾ ਕੀਤਾ, ਜਿਹਨੇ ਜਿਸ ਮਾਤਾ ਪਿਤਾ ਨੇ ਬੱਚੇ ਨੂੰ ਜਨਮ ਦਿੱਤਾ, ਪਾਲਿਆ, ਵੱਡਾ ਕੀਤਾ, ਉਹਦੇ ਨਾਲ ਝਗੜਾ ਕਰਨਾ ਪਾਪ ਹੁੰਦਾ। ਕਦੀ ਵੀ ਬੱਚਾ ਆਪਣੇ ਮਾਤਾ ਪਿਤਾ ਦੇ ਅੱਗੇ, ਉਹਦੇ ਨੇ ਮੈਂ ਬੇਨਤੀ ਕੀਤੀ ਸੀ ਬੱਚਾ ਇਹ ਨਾ ਆਖੇ ਤੇਰੇ ਤੋਂ ਜ਼ਿਆਦਾ ਕਮਾਈ ਕਰ ਲਈ ਬਾਪੂ, ਮੈਂ ਤੂੰ ਅਨਪੜ੍ਹ ਸਾਂ ਤੇ ਮੈਂ ਦੇਖ ਕਿੰਨਾ ਮੈਂ ਕੁਆਲੀਫਾਈਡ ਬੰਦਾ, ਇੱਦਾਂ ਕਦੇ ਵੀ ਬੱਚਾ ਆਪਣੇ ਬਾਪ ਨੂੰ ਨਾ ਆਖੇ। ਕਦੇ ਵੀ ਨਹੀਂ ਬਾਪ ਤੋਂ ਅੱਗੇ ਜਾਣ ਦਾ ਯਤਨ ਨਾ ਕਰੇ ਜੇ ਆਗਿਆਕਾਰੀ ਹੋਵੇ ਤਾਂ।
ਰਹਾਮ
ਬਸਰਾਮ ਦੇ ਕੇ ਕਿਰਪਾ ਕਰਦੇ ਜੀ।
ਜਿਸ ਧਨ ਕਾ ਤੁਮ ਗਰਭ ਕਰਤ
ਮਾਰੇ ਕਹਿਣ ਲੱਗੇ ਜਿਹੜੇ ਧਨ ਦਾ ਹੰਕਾਰ ਕਰਦਾ ਨਾ ਤੂੰ ਪਿਰਥੀ ਚੰਦ।
ਸੋ ਧਨ ਕਿਸ ਹੈ ਨਾ ਆਪ
ਉਹ ਧਨ ਅੱਜ ਤੱਕ ਕਿਸੇ ਦਾ ਨੀ ਬਣਿਆ ਤੇ ਤੇਰਾ ਵੀ ਨੀ ਬਣਨਾ ਇਹ।
ਛੋੜ ਜਨਮ ਹੈ ਛੋੜ ਜਾਏ ਵਿਖਿਆ ਰਸ
ਕਹਿੰਦੇ ਇਹ ਇਹ ਜਿਹੜੇ ਤੇਰੇ ਵਰਗੀ ਬਿਰਤੀ ਵਾਲੇ ਨੇ ਉਹਨਾਂ ਕੋਲੇ ਧਨ ਵਿਸ਼ਿਆਂ ਦਾ ਰਸ ਹੀ ਹੁੰਦਾ ਤੇ ਇਹ ਪਹਿਲਾਂ ਵੀ ਲੋਕਾਂ ਨੂੰ ਛੱਡ ਕੇ ਗਿਆ ਤੇ ਹੁਣ ਵੀ ਛੱਡਦਾ ਤੇਰੇ ਵਰਗੇ ਨੂੰ ਵੀ ਛੱਡ ਜਾਣਾ ਇਸਨੇ।
ਲਾਗੇ ਪਛਤਾਪ
ਫਿਰ ਤੇਰੇ ਵਰਗੇ ਬੰਦੇ ਪਛਤਾਉਂਦੇ ਹੁੰਦੇ ਹਨ।
ਜੋ ਤੁਮਰੇ ਪ੍ਰਭ ਉਤੇ ਸਵਾਮੀ
ਕਹਿੰਦੇ ਜਿਹੜੇ ਜਿਹੜਾ ਤੇਰਾ ਮਾਲਕ ਹੈ ਪਿਰਥੀ ਚੰਦ ਉਹ ਅਕਾਲ ਪੁਰਖ ਵਾਹਿਗੁਰੂ।
ਤਿੰਨ ਕੇ ਹਰ ਤਿੰਨ ਕਿਹ ਜਾਪ ਹੋ ਜਾਪ
ਉਸ ਹਰੀ ਨੂੰ ਜਾਪ ਇਹ ਗੁੱਸਾ ਛੱਡ ਦੇ ਤੇਰਾ ਭਲਾ ਹੋਵੇਗਾ।
ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ
ਮਹਾਰਾਜ ਜੀ ਨੇ ਆਖਿਆ ਤੈਨੂੰ ਉਪਦੇਸ਼ ਹਾਲੇ ਵੀ ਤੇਰੇ ਭਲੇ ਦਾ ਦਿੰਦੇ ਹਾਂ ਤੈਨੂੰ।
ਜੋ ਸੁਣੋ ਤੋ ਜਾਏ ਸੰਤਾਪ
ਜੇ ਸੁਣੇ ਪ੍ਰੇਮ ਨਾਲ ਪਿਰਥੀ ਚੰਦ ਤੇਰੇ ਤੇਰੀ ਈਰਖਾ ਤੇਰਾ ਸੰਤਾਪ ਸਾਰਾ ਮਿਟ ਜਾਵੇ। ਇਹ ਚੌਥੇ ਪਾਤਸ਼ਾਹ ਜੀ ਨੇ ਸ਼ਬਦ ਸੰਪੂਰਨ ਕੀਤਾ। ਇਹਦੇ ਤੋਂ ਅੱਗੇ ਕਥਾ ਸਾਧ ਸੰਗਤ ਜੀ ਆਪਾਂ ਕੱਲ ਸ਼ਾਮ ਨੂੰ ਤੋਰਾਂਗੇ। ਆਪ ਜੀ ਨੂੰ ਭਾਈ ਬਲਰਾਜ ਸਿੰਘ ਜੀ ਨੇ ਸਾਧ ਸੰਗਤ ਜੀ ਦੱਸਿਆ ਸੀ ਇਸ ਅਨਾਊਂਸਮੈਂਟ ਕਰਕੇ ਕਿ ਸ਼ੁੱਕਰਵਾਰ ਸ਼ਾਮ ਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਬ੍ਰਹਮ ਗਿਆਨੀ ਤੱਤ ਬੇਤੇ ਬੰਬਦੀਮ ਟਕਸਾਲ ਦੇ 13ਵੇਂ ਜਥੇਦਾਰ ਉਹਨਾਂ ਦੀ ਸਾਲਾਨਾ ਮਿੱਠੀ ਯਾਦ ਵਿੱਚ ਸਮਾਗਮ ਹੋਣਗੇ। ਬਹੁਤ ਵੱਡੀ ਪੰਥ ਦੀ ਸਾਧ ਸੰਗਤ ਜੀ ਉਹਨਾਂ ਨੇ ਸੇਵਾ ਕੀਤੀ ਔਰ ਸਾਰੇ ਪੰਥ ਦੇ ਮਹਾਂਪੁਰਸ਼ਾਂ ਨਾਲ ਉਹਨਾਂ ਦਾ ਪ੍ਰੇਮ ਸੀ, ਸਾਰੀਆਂ ਜਥੇਬੰਦੀਆਂ ਦੇ ਮਹਾਂਪੁਰਸ਼ਾਂ ਨਾਲ, ਕਿ ਉਹ ਆਪ ਵੀ ਜਾਂਦੇ ਸੀ ਉਹਨਾਂ ਕੋਲ ਵੀ ਸਾਰੇ ਸੰਤ ਮਹਾਂਪੁਰਸ਼ ਆਉਂਦੇ ਸਨ। ਉਹਨਾਂ ਦੀ ਮਹਾਨ ਯਾਦ ਵਿੱਚ ਮਹਾਨ ਸਮਾਗਮ ਹੋਣੇ ਨੇ, ਉਹਦੇ ਲਈ ਵੀ ਆਪਾਂ ਸਮਾਂ ਕੱਢ ਕੇ ਜ਼ਰੂਰ ਲਾਹਾ ਪ੍ਰਾਪਤ ਕਰਨਾ। ਭੁੱਲਾਂ ਚੁੱਕਾਂ ਦੀ ਖਿਮਾ, ਦੋ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।
ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਤਿੰਨ ਕੇ ਜਪ ਹੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ ਜੋ ਸੁਣੋ ਤਉ ਜਾਏ ਸੰਤਾਪ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।